ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਹਰ ਬੁੱਧਵਾਰ ਜੋ ਰਾਤਰੀ ਦੇ ਵਿਸ਼ੇਸ਼ ਦੀਵਾਨ ਸਜਦੇ ਨੇ, ਉਸ ਵਿਸ਼ੇਸ਼ ਦੀਵਾਨ ਅੰਦਰ ਆਪ ਜੀ ਨੇ ਬੜੇ ਪਿਆਰ ਦੇ ਨਾਲ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਪ੍ਰਾਰੰਭਤਾ ਹੋਈ ਅੰਮ੍ਰਿਤ ਗੁਰਬਾਣੀ ਦਾ ਕੀਰਤਨ, ਉਸ ਤੋਂ ਬਾਅਦ ਗੁਰੂ ਇਤਿਹਾਸ ਦੀ ਗੁਰਪ੍ਰਤਾਪ ਸੂਰਜ ਦੀ ਲੜੀਵਾਰ ਕਥਾ, ਫਿਰ ਗੁਰੂ ਕੇ ਕਵੀਸ਼ਰ ਸਿੱਖਾਂ ਪਾਸੋਂ ਗੁਰੂ ਇਤਿਹਾਸ ਕਾਵਕ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਔਰ ਹੁਣੇ ਆਪ ਜੀ ਨੇ ਸਮੂਹ ਜਥਿਆਂ ਪਾਸੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਾਂ ਸਾਰੇ ਬੇਨਤੀ ਕਰੀਏ ਕਿ ਮੇਰੇ ਮਾਲਕ, ਆਪ ਕਿਰਪਾ ਕਰਕੇ ਸਾਡੇ ਅੰਦਰ ਨੂੰ ਟਿਕਾਓ ਬਖਸ਼ੋ, ਤਾਂ ਜੋ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੀ ਬਖਸ਼ੀ ਹੋਈ ਸੂਝ ਅਨੁਸਾਰ ਦਾਤਾਰ ਜੀ ਆਪ ਜੀ ਦੇ ਪਵਿੱਤਰ ਬਚਨਾਂ ਦੀ ਔਰ ਆਪ ਜੀ ਦੀ ਦਿੱਤੀ ਹੋਈ ਜੋ ਗੁਰਮਤਿ ਦੀ ਮਰਿਆਦਾ ਹੈ ਉਸ ਅਨੁਸਾਰ ਵਿਚਾਰ ਕਰ ਸਕੀਏ। ਕਰੋ ਕਿਰਪਾ ਕੋਈ ਵੀ ਰਸ਼ਨਾ ਦਾਤਾਰ ਜੀ ਦੀ ਬਖਸ਼ੀ ਹੋਈ ਫਤਿਹ ਤੋਂ ਵਾਂਝੀ ਨਾ ਰਹੇ। ਪਿਆਰ ਅਦਬ ਦੇ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਰਦਾਸ ਦੇ ਇਸ ਵਿਸ਼ੇ ਨੂੰ ਆਪਾਂ ਸੰਕੋਚਿਆ ਸੀ ਕਿ ਸੱਤਾਂ ਮੰਗੇ ਹੋਏ ਦਾਨਾਂ ਵਿੱਚੋਂ ਸਭ ਤੋਂ ਪਹਿਲਾ ਦਾਨ ਸੀ ਕਿ ਸਿੱਖਾਂ ਨੂੰ ਸਿੱਖੀ ਦਾਨ। ਉਸ ਸੰਬੰਧੀ ਅਸੀਂ ਸੰਖੇਪ ਜੀ ਵਿਚਾਰ ਕੀਤੀ ਹੈ ਤੇ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਸੀ ਕਿ ਸਿੱਖੀ ਸ਼ਬਦ ਇੰਨਾ ਵੱਡਾ, ਇੰਨਾ ਮਹਾਨ ਹੈ ਕਿ ਜੇ ਸਿੱਖ ਆਪਣੀ ਸਾਰੀ ਜ਼ਿੰਦਗੀ ਵਿੱਚ ਸਿੱਖੀ ਦੀ ਵਿਆਖਿਆ ਕਰਦਾ ਰਹੇ ਤੇ ਸ਼ਾਇਦ ਸਿੱਖੀ ਨੂੰ ਪੂਰੀ ਤਰ੍ਹਾਂ ਉਹ ਬਿਆਨ ਨਾ ਕਰ ਸਕੇ। ਸਤਿਗੁਰੂ ਜੀ ਨੇ ਜਿਤਨੀ ਕੁ ਸੂਝ ਦਿੱਤੀ ਮੈਂ ਸਿਰਫ ਸੰਖੇਪ ਜਾਂ ਕੁਝ ਕੁ ਹਿੰਟ ਆਪ ਨਾਲ ਸਾਂਝੇ ਕੀਤੇ ਸਨ, ਕਿਉਂਕਿ ਯਤਨ ਹੈ ਕਿ ਇਸ ਫੇਰੀ ਵਿੱਚ ਸਤਿਗੁਰੂ ਕਿਰਪਾ ਕਰੇ ਅਰਦਾਸ ਦੀ ਸੰਪੂਰਨਤਾ ਹੋ ਜਾਏ। ਇਸ ਤੋਂ ਅਗਲਾ ਜਿਹੜਾ ਸਿੱਖ ਨੇ ਦਾਨ ਮੰਗਿਆ ਹੈ ਉਸ ਦਾਨ ਨੂੰ ਅਸੀਂ ਰੋਜ਼ ਮੰਗਦੇ ਜ਼ਰੂਰ ਹਾਂ, ਪਰ ਖਿਮਾ ਕਰਿਓ ਕੁਝ ਸ਼ਬਦ ਐਸੇ ਨੇ ਜਿਹੜੇ ਰੋਜ਼ ਦੁਹਰਾਏ ਜਾਂਦੇ ਨੇ, ਪਰ ਉਹਨਾਂ ਸ਼ਬਦਾਂ ਵੱਲ ਜੇ ਆਪਾਂ ਰੋਜ਼ ਧਿਆਨ ਦਈਏ ਵੀ ਜਿਹੜੇ ਸ਼ਬਦ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਮੰਗਨੇ ਆ ਤੇ ਗੁਰੂ ਦਿੰਦਾ ਤੇ ਕੀ ਅਸੀਂ ਉਸ ਦਾਤ ਨੂੰ ਲੈਣ ਨੂੰ ਵੀ ਤਿਆਰ ਹਾਂ ਕਿ ਨਹੀਂ। ਕੋਈ ਵੀ ਸਾਡਾ ਸਮਾਗਮ ਹੋਵੇ, ਕਿਸੇ ਦੇ ਘਰ ਖੁਸ਼ੀ ਹੋਵੇ, ਗਮੀ ਹੋਵੇ, ਘਰ ਦਾ ਮਹੂਰਤ ਹੋਵੇ, ਕਾਰੋਬਾਰ ਦੀ ਅਰਦਾਸ ਹੋਵੇ, ਪੁੱਤਰ ਦਾ ਜਨਮ ਦਿਨ ਹੋਵੇ, ਪੁੱਤਰ ਦੀ ਸ਼ਾਦੀ ਹੋਵੇ, ਤੇ ਇਹ ਸ਼ਬਦ ਅਸੀਂ ਸਾਰੇ ਪੜ੍ਹਨੇ ਆ ਸਿੱਖਾਂ ਨੂੰ ਸਿੱਖੀ ਦਾਨ, ਤੇ ਅਗਲਾ ਸ਼ਬਦ ਕਹਿੰਦੇ ਆ ਕੇਸ਼ ਦਾਨ। ਮੈਂ ਕਹਿੰਦਾ ਵਾ ਕਿ ਕੇਸ਼ਾਂ ਦਾ ਦਾਨ ਮੰਗਦਾ ਹੈ ਸਿੱਖ ਗੁਰੂ ਕੋਲੋਂ, ਤੇ ਜਦੋਂ ਘਰ ਵਿੱਚ ਅਰਦਾਸ ਕਰਨੇ ਆ ਤੇ ਕੇਸ਼ ਦਾਨ ਮੰਗਦੇ ਆ, ਹਕੀਕਤ ਇਹ ਰੱਬ ਤਾਂ ਤਰੁੱਠ ਕੇ ਕੇਸ਼ ਦਿੰਦਾ, ਪਰ ਬਦਕਿਸਮਤੀ ਅਸੀਂ ਉਸ ਦਾਨ ਨੂੰ ਸਾਂਭਣ ਵਾਸਤੇ ਤਿਆਰ ਨਹੀਂ ਹੁੰਦੇ। ਕਹਿ ਜ਼ਰੂਰ ਦਿੰਦੇ ਹਾਂ, ਹੋ ਸਕਦਾ ਅੱਜ ਦਾ ਵਿਸ਼ਾ ਕਈਆਂ ਦੇ ਅੰਦਰ ਨੂੰ ਨਾ ਭਾਵੇ। ਮੈਂ ਪਹਿਲਾਂ ਖਿਮਾ ਮੰਗ ਲਾਂ ਕਿ ਗੁਰੂ ਦੇ ਸ਼ਬਦ ਨੂੰ ਲੁਕਾਉਣਾ ਕੇਵਲ ਟਕਿਆਂ ਦੀ ਖਾਤਰ ਏਦੂ ਵੱਡਾ ਪਾਪ ਹੀ ਦੁਨੀਆਂ ਤੇ ਕੋਈ ਨਹੀਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਿੱਖਾਂ ਲਈ ਦੂਜਾ ਦਾਨ ਮੰਗਿਆ ਜਾਂਦਾ। ਦੇਖੋ ਇੱਥੇ ਸ਼ਬਦ ਸਿੱਖਾਂ ਸ਼ੁਰੂ ਹੋਇਆ ਕਿ ਸਿੱਖਾਂ ਨੂੰ ਸਿੱਖੀ ਦਾਨ, ਇਹ ਸਿੱਖਾਂ ਨੂੰ ਸ਼ਬਦ ਕੇਸ਼ ਨਾਲ ਵੀ ਆਉਣਾ। ਅਗਲਾ ਸ਼ਬਦ ਅਸੀਂ ਪੜ੍ਹਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ ਤੇ ਨਾਲ ਸ਼ਬਦ ਹੈ ਕੇਸ਼ ਦਾਨ। ਉੱਥੇ ਵੈਸੇ ਰਹਿਤ ਮਰਿਆਦਾ ਵਿੱਚ ਲਿਖਿਆ ਕੇਸ਼ ਦਾਨ, ਆਮ ਤੌਰ ਤੇ ਦਾ ਪਾਠ ਕੀਤਾ ਜਾਂਦਾ ਕੇਸ਼ ਦਾਨ। ਇਸ ਕੇਸ਼ ਦਾ ਅਰਥ ਕੀ ਹੈ ਆਪਾਂ ਅਰਥ ਕਰਾਂਗੇ। ਕੇਸ਼ ਦਾ ਅਰਥ ਹੈ ਵਾਲ, ਕੇਸ਼ ਦਾ ਅਰਥ ਹੈ ਜ਼ੁਲਫ, ਕੇਸ਼ ਦਾ ਅਰਥ ਕਰਾਂਗੇ ਫਾਰਸੀ ਵਿੱਚ ਮੂਵੇ ਮੁਬਾਰਕ, ਮੂਵੇ ਸ਼ਬਦ ਕੱਲਾ ਵਰਤਾਂਗੇ। ਦੇਖੋ ਇੱਥੇ ਮੂਵੇ ਦਾ ਅਰਥ ਮਰਨਾ ਨਹੀਂ, ਭਾਵਾਂ ਸਾਡੀ ਬੋਲੀ ਵਿੱਚ ਅਸੀਂ ਸ਼ਬਦ ਮੂਵੇ ਵੀ ਵਰਤ ਲੈਂਦੇ ਹਾਂ ਕਿ ਇਹ ਮੁੰਡੀਆਂ ਕਿਉਂ ਨਾ ਮੂਇਓ, ਹੁਣ ਉੱਥੇ ਮੂਏ ਦਾ ਅਰਥ ਮਰਨਾ, ਤੇ ਫਾਰਸੀ ਵਿੱਚ ਮੂਏ ਦਾ ਅਰਥ ਹੁੰਦਾ ਜ਼ੁਲਫ, ਕੇਸ਼ ਜਾਂ ਇੱਕ ਵਾਲ ਸ਼ਬਦ ਵਰਤੀ। ਹੁਣ ਕੇਸ਼ ਦਾ ਅਰਥ ਕੀ ਗਿਆਨੀ ਊਧਮ ਸਿੰਘ ਹੋਣਾ ਨੇ ਕਈ ਦਹਾਕੇ ਪਹਿਲਾਂ ਇੱਕ ਪੁਸਤਕ ਲਿਖੀ ਸੀ। ਮੈਂ ਇਸ ਕਰਕੇ ਪੁਸਤਕਾਂ ਦਾ ਵੇਰਵਾ ਦੇ ਰਿਹਾ ਕਿ ਕਈ ਵਾਰੀ ਅਸੀਂ ਲੈਕਚਰ ਵਿੱਚ ਕਥਾ ਵਿੱਚ ਆਪਣਾ ਸਮਾਂ ਸੀਮਤ ਹੋਣ ਕਰਕੇ ਉਸ ਵਿਸ਼ੇ ਦੇ ਵਿਸਤਾਰ ਕਰਨ ਤੋਂ ਗੁਰੇਜ਼ ਕਰ ਜਾਂਦੇ ਹਾਂ, ਪਰ ਉਹਨਾਂ ਪੁਸਤਕਾਂ ਵਿੱਚੋਂ ਸਾਡੇ ਹਰ ਸਵਾਲ ਦਾ ਉੱਤਰ ਮਿਲੇਗਾ। ਉਸ ਪੁਸਤਕ ਦਾ ਨਾਮ ਹੈ ਕਿ ਕੇਸ਼ ਚਮਤਕਾਰ। ਹੁਣ ਕੇਸ਼ ਦੇ ਜਦੋਂ ਉਹਨਾਂ ਨੇ ਅਰਥ ਸ਼ੁਰੂ ਕੀਤੇ, ਉਹ ਕਹਿੰਦੇ ਨੇ ਜੇਕਰ ਕੋਈ ਪੁੱਛੇ ਵੀ ਕੇਸ਼ ਦੇ ਅਰਥ ਕੀ ਨੇ, ਤੇ ਉਹਨਾਂ ਸ਼ਬਦ ਵਰਤੇ ਨੇ ਕੇਸ਼ ਜਿਹੜਾ ਹੈ ਇਹ ਕਾਸ਼ ਧਾਤੂ ਵਿੱਚੋਂ ਪੈਦਾ ਹੋਇਆ ਹੈ। ਧਾਤੂ ਦਾ ਅਰਥ ਇਸ ਅੱਖਰ ਦਾ ਮੁੱਢ ਕੀ, ਦੋ ਅੱਖਰਾਂ ਦਾ ਸੁਮੇਲ, ਕੱਕੇ ਨੂੰ ਕੰਨਾ, ਕੱਕੇ ਨੂੰ ਲਾਂ ਤੇ ਸੱਸਾ ਕੇਸ਼। ਉਹ ਕਹਿੰਦੇ ਨੇ ਇਹ ਕਾਸ਼ ਧਾਤੂ ਵਿੱਚੋਂ ਨਿਕਲਿਆ, ਇਹਦੀ ਰੂਟ ਜੋ ਹੈ, ਇਹਦੀ ਜੜ ਜੋ ਹੈ ਅੱਖਰ ਦੀ, ਕਿਉਂਕਿ ਜਿੰਨੇ ਵੀ ਸ਼ਬਦ ਅਸੀਂ ਬੋਲਨੇ ਹਾਂ ਵਿਆਕਰਨ ਦੇ ਅਨੁਸਾਰ ਆਖਰ ਉਹ ਸ਼ਬਦ ਕਿਤੋਂ ਨਾ ਕਿਤੋਂ ਤਾਂ ਪੈਦਾ ਹੋਏ ਨੇ, ਕੋਈ ਤੱਤ ਬਵ ਰੂਪ ਵਿੱਚ ਨੇ। ਕੋਈ ਤਤ ਸਮਰੂਪ ਵਿੱਚ ਨਹੀਂ। ਜਿਹੜਾ ਹੁਣ ਕੇਸ਼ ਸ਼ਬਦ ਹੈ, ਜਿਵੇਂ ਪਿਛਲੇ ਦਿਨ ਇੱਕ ਦਿਨ ਅਰਜ਼ ਕੀਤੀ ਸੀ ਕਿ ਗੁਰੂ ਸ਼ਬਦ ਸੰਸਕ੍ਰਿਤ ਦੀ ਗ੍ਰੀ ਧਾਤੂ ਵਿੱਚੋਂ ਨਿਕਲਿਆ, ਧਰਮ ਸ਼ਬਦ ਸੰਸਕ੍ਰਿਤ ਦੀ ਤ੍ਰੀ ਧਾਤੂ ਵਿੱਚੋਂ ਨਿਕਲਿਆ ਹੈ, ਮਜ਼ਹਬ ਸ਼ਬਦ ਜੋ ਹੈ ਧਿਆਨ ਦਿਆ ਜੇ ਇਹ ਅਰਬੀ ਦੇ ਜ਼ੁਹਬ ਸ਼ਬਦ ਵਿੱਚੋਂ ਨਿਕਲਿਆ, ਤੇ ਜ਼ੁਹਬ ਦਾ ਅਰਥ ਵੀ ਅਖਰੀ ਇਹ ਹੁੰਦਾ ਕਿ ਪ੍ਰਕਾਸ਼ ਦੇ ਕੇ ਰਸਤਾ ਵਿਖਾਣ ਵਾਲਾ। ਮਜ਼ਹਬ ਦਾ ਅਰਥ ਹੀ ਇਹ ਹੈ ਕਿ ਜਿਹੜਾ ਸਾਨੂੰ ਮਾਰਗ ਦੱਸਦਾ ਪਿਆ, ਰੋਸ਼ਨੀ ਦਿੰਦਾ ਪਿਆ। ਇਸੇ ਤਰ੍ਹਾਂ ਜਿਹੜਾ ਇਹ ਸ਼ਬਦ ਆਇਆ ਕੇਸ਼, ਉਹ ਕਹਿੰਦੇ ਨੇ ਇਹ ਮੰਨਿਆ ਜਾਂਦਾ ਹੈ ਕਿ ਕੇਸ਼ ਕਾਸ਼ ਧਾਤੂ ਵਿੱਚੋਂ ਪੈਦਾ ਹੋਇਆ। ਹੁਣ ਇਹਦੇ ਕਾਸ਼ ਦਾ ਅਰਥ ਇੱਕ ਆਪਾਂ ਉਂਝ ਵੀ ਸ਼ਬਦ ਵਰਤਨੇ ਆ ਕਿ ਕਾਸ਼ ਮੈਂ ਉੱਥੇ ਹੁੰਦਾ, ਇਹਦਾ ਅਰਥ ਇਹ ਨਹੀਂ। ਮੇਰੀ ਇਸ ਬੇਨਤੀ ਨੂੰ ਥੋੜਾ ਜਿਹਾ ਸਮਝ ਲਿਓ ਕਿ ਕੇਸ਼ ਦਾ ਅਰਥ ਕੀ। ਉਹ ਕਹਿੰਦੇ ਨੇ ਇਹ ਕਾਸ਼ ਧਾਤੂ ਵਿੱਚੋਂ ਨਿਕਲਿਆ, ਇਹਦੀ ਰੂਟ ਕਾਸ਼ ਹੈ, ਆਕਾਸ਼ ਨਹੀਂ। ਕਹਿਣ ਲੱਗੇ ਕਾਸ਼ ਦਾ ਅਖਰੀ ਅਰਥ ਹੁੰਦਾ ਹੈ ਜੋਤੀ, ਕਾਸ਼ ਦਾ ਅਖਰੀ ਅਰਥ ਹੈ ਨੂਰ, ਕਾਸ਼ ਦਾ ਅਖਰੀ ਅਰਥ ਹੈ ਪ੍ਰਕਾਸ਼। ਉਹ ਕਹਿੰਦੇ ਨੇ ਜਿਸ ਰੂਟ ਵਿੱਚੋਂ, ਜਿਸ ਧਾਤੂ ਵਿੱਚੋਂ, ਜਿਸ ਜੜ ਵਿੱਚੋਂ ਇਹ ਸ਼ਬਦ ਨਿਕਲਿਆ ਹੈ, ਹਕੀਕਤ ਵਿੱਚ ਉਹਦਾ ਅਰਥ ਪ੍ਰਕਾਸ਼ ਚਾਨਣ, ਉਹਦਾ ਅਰਥ ਰੋਸ਼ਨੀ ਹੈ। ਤੇ ਜਦੋਂ ਉਹਨਾਂ ਦੇ ਸ਼ਬਦ ਪੜ੍ਹੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਲਈ ਤੇ ਸੱਚ ਜਾਣੋ ਕੇਸ਼ ਵੀ ਉਹਨਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਦੇ ਅੰਦਰ ਰੱਬ ਨੇ ਗਿਆਨ ਦਾ ਦੀਵਾ ਬਾਲ ਦਿੱਤਾ ਹੈ। ਕੇਸ਼ ਉਹਨਾਂ ਦਾ ਚਿੰਨ੍ਹ ਹੈ ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤ ਦਿੱਤੀ ਹੈ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਤੱਕ ਹੁਣ ਮੰਗਿਆ ਗਿਆ ਦਾਤਾਰ ਸਾਨੂੰ ਕੇਸ਼ਾਂ ਦਾ ਦਾਨ ਦਿਓ। ਤੁਸੀਂ ਪਿੱਛੇ ਅਰਦਾਸ ਵਿੱਚ ਸਰਵਣ ਕੀਤਾ ਹੈ ਕਿ ਦੋ ਤਿੰਨ ਚੀਜ਼ਾਂ ਦੋ ਵਾਰੀ ਰਿਪੀਟ ਹੋਈਆਂ। ਇੱਕ ਤਾਂ ਜਿੱਦਣ ਅਸੀਂ ਇਹ ਬਚਨ ਪੜ੍ਹੇ ਸਨ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਤ ਸ਼ੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਕਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਤੇ ਅਗਲੀ ਸ਼ਬਦ ਸੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇਸ ਤੋਂ ਪਹਿਲਾਂ ਜਿਹੜਾ ਪੈਰਾ ਅਸੀਂ ਪੜ੍ਹਨੇ ਹਾਂ ਉਹ ਇਹ ਹੈ ਕਿ ਪੰਜਾਂ ਪਿਆਰਿਆਂ, ਮੈਂ ਦੋ ਉਦਾਹਰਣਾਂ ਦੇ ਕੇ ਇਸ ਵਿਸ਼ੇ ਵੱਲ ਤੁਰਨਾ ਕਿ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਖੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਬੰਦ ਛਕਿਆ, ਦੇਗ ਚਲਾਈ ਤੇ ਤੇਗ ਵਾਹੀ। ਦੋ ਸ਼ਬਦ ਅਸੀਂ ਵਰਤੇ ਸਨ ਉਦਨ ਕਿ ਦੇਗ ਵੀ ਚਲਾਈ ਤੇ ਤੇਗ ਵੀ ਵਾਹੀ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਦਿੱਠ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪਿਆਰੇ ਸਚਿਆਰੇ ਸ਼ਬਦ ਵਰਤਨੇ। ਹੁਣ ਦੇਗ ਚਲਾਈ ਤੇ ਤੇਗ ਵਾਹੀ, ਫਿਰ ਜਿੱਦਣ ਅਸੀਂ ਅਰਦਾਸ ਪੜ੍ਹੀ ਨਾ ਖਾਲਸੇ ਦੀ, ਤੇ ਉਦਨ ਫਿਰ ਮੰਗਿਆ ਗਿਆ ਦਾਤਾ ਜੀ ਕਿ ਕਿਰਪਾ ਕਰਿਓ ਦੇਗ ਤੇਗ ਫਤਿਹ। ਪਹਿਲਾਂ ਉਹਨਾਂ ਨੂੰ ਚੇਤੇ ਕੀਤਾ ਜਿਨ੍ਹਾਂ ਦੇਗ ਵੀ ਚਲਾਈ ਤੇ ਤੇਗ ਵੀ ਵਾਹੀ। ਤੇ ਅੱਜ ਜਦੋਂ ਅਸੀਂ ਅਰਦਾਸ ਨੂੰ ਫਿਰ ਪੜ੍ਹਨ ਲੱਗੇ ਤੇ ਮੈਂ ਹੈਰਾਨ ਹੋਇਆ, ਪਹਿਲਾਂ ਉਹਨਾਂ ਨੂੰ ਚੇਤੇ ਕੀਤਾ ਜਿਨ੍ਹਾਂ ਕੇਸ ਰੱਖ ਕੇ ਕੇਸਾਂ ਨੂੰ ਆਂਚ ਨਾ ਆਉਣ ਦਿੱਤੀ, ਆਪਣੀਆਂ ਖੋਪੜੀਆਂ ਲਵਾ ਲਈਆਂ, ਅੱਜ ਫਿਰ ਦਾਨ ਵਿੱਚ ਕਹਿਣ ਲੱਗੇ ਦਾਤਾ ਜਿਵੇਂ ਭਾਈ ਤਾਰੂ ਸਿੰਘ ਨੂੰ ਕੇਸਾਂ ਦਾ ਦਾਨ ਦਿੱਤਾ ਸੀ, ਸਿੱਖ ਤੇਰੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਸਾਨੂੰ ਕੇਸਾਂ ਦਾ ਦਾਨ ਦੇ। ਕੇਸਾਂ ਦਾ ਦਾਨ ਸ਼ਬਦ ਵਰਤਿਆ ਤੇ ਉੱਥੇ ਅਸੀਂ ਪੜ੍ਹਿਆ ਸੀ ਕਿ ਖੋਪੜੀਆਂ ਲੁਹਾਈਆਂ। ਤੇ ਜਦੋਂ ਖੋਪੜੀ ਸ਼ਬਦ ਪੜ੍ਹਨੇ ਆ ਉਦੋਂ ਧਿਆਨ ਅਚਨਚੇਤ ਕੇਸਾਂ ਵੱਲ ਜਾਂਦਾ। ਤੇ ਜਦੋਂ ਅਸੀਂ ਪੜ੍ਹਨੇ ਆ ਕਿ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨ ਸ਼ਬਦ ਨੇ ਸਿੱਖੀ ਕੇਸ ਤੇ ਸਵਾਸ। ਜਿੰਨੀ ਦੇਰ ਤੱਕ ਉਹਦੇ ਸਵਾਸ ਕਾਇਮ ਰਹੇ ਨੇ ਕਹਿੰਦੇ ਨੇ ਉਨੀ ਦੇਰ ਤੱਕ ਸਿੱਖ ਨੇ ਆਪਣੇ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ। ਫਿਰ ਉਹਨਾਂ ਦੀ ਕਮਾਈ ਦਾ ਅਸੀਂ ਧਿਆਨ ਧਰਨੇ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੱਜ ਅਸੀਂ ਤੀਜੀ ਵਾਰੀ ਫਿਰ ਸ਼ਬਦ ਵਰਤੇ ਕਿ ਦਾਤਾਰ ਜੇ ਤਰੁੱਠੇ ਹੋ ਤੇ ਕਿਰਪਾ ਕਰਕੇ ਸਾਨੂੰ ਕੇਸਾਂ ਦਾ ਦਾਨ ਦਿਓ। ਸਿੱਖ ਨੇ ਕਿਉਂ ਇਹ ਸ਼ਾਮਿਲ ਕਰ ਲਿਆ? ਕੁਝ ਗੱਲਾਂ ਐਸੀਆਂ ਨੇ ਜਿਵੇਂ ਰੱਛਿਆ ਰਿਆਇਤ ਤੇ ਕੇਸ਼ ਦਾਨ। ਇਹਦਾ ਮਤਲਬ ਇਹ ਸੀ ਕਿ ਉਸ ਵੇਲੇ ਜਿਹਦੇ ਕੇਸ ਦੇਖੇ ਜਾਂਦੇ ਸਨ ਉਹਨੂੰ ਪਕੜ ਕੇ ਕਤਲ ਕੀਤਾ ਜਾਂਦਾ ਸੀ, ਤੇ ਸਿੱਖ ਨੇ ਇਹ ਨਹੀਂ ਕਿਹਾ ਇੱਥੇ ਕਿ ਮੈਨੂੰ ਮੌਤ ਤੋਂ ਬਚਾ ਲਈ।
سوال ہی نہیں پیدا ہوتا. دیکھو سارے دان وچوں نے کتے نہیں منگیا کہ سکھ کیس رکھے نے نو موت تو بچائیں. او کہندے نے موت بے شک آ جائے پر ایک کرپا کری میرے کیساں نو آنچ کدی نہ آوے. اس کر کے سکھ کیساں دا دان منگدا ہے. سیانے لوگ کہندے نے کہ جیڑی اسی خوراک کھانے ہیں نا ساڈی خوراک نال شریر دیاں اٹھ تاتاں بندیاں نے. اٹھ تاتاں وچ او خون مج تچاں کیش آدھ تے چیتے رکھو. یہ سیانے کہندے نے دعویٰ نہیں کہ جدو منک دا جنم ہوندا ہے ماتا دے ادھر وچ ستویں مہینے وچ اے دے اندر روماں دا جنم ہونا شروع ہوندا ہے. نو مہینے تک یہ روم پوری طرح یہ کیس جڑے نے وہ پرفلت ہو جاندے نے. تے چیتے رکھو باقی جیڑیاں اٹھ تاتاں شریر وچ خوراک کھان نال پیدا ہوندیاں نے انہاں وچوں سب تو پختہ جیڑی تات ہے وہ کیس نے. آپ جی کہو گے کیویں ہن ہڈیاں پیدا ہوندیاں نے تے اسی دیکھنے ہاں وندیاں وندیاں ہڈیاں جواب دے جاندیاں نے. دند ڈگ پیندے نے تچی تچا جیڑی ہے اینوں چوڑیاں پی جاندیاں نے. بندے دی موت ہو جائے تے اینوں خاک تے خاک وچ سپرد کیتا جائے خاک سپرد نوں کیتا جائے تے اس ویلے کی ہوندا ہے اے دی چمڑی گل جائے گی اے دی مج ختم ہو جائے گی اے دا خون ختم ہو جائے گا. پر کہندے نے کیش اینا پختہ نے وہ چھیتی کیتیا مٹی وچ رکھے ہوئے بھی نہیں جے گلدے. کیش جڑے نے اے مٹی وچ دبے ہوئے بھی کبھی چھیتی کیتیا گلدے نہیں. میں اپنے وشے ول تراں اسی کئی واری کہنے کیش کیوں. دیکھو گرو گرنتھ صاحب دی بانی پڑھن والے ہو جس دن پرماتما نے بندے دے شریر نو سرجیا بھائی گرداس کہندے کیس ساڈے انگ نے. دیکھو کبھی کسے سوال کیتا ہے کہ اکھاں کیوں, کبھی کسے پوچھے نک کیوں, کبھی کسے پوچھے بھی جیب کیوں. اسی دوجے انگاں نے کبھی سوال نہیں کردے پرت پرت کے سوال کرنے کیس کیوں. میں بینتی کراں بھائی صاحب نے جدو بندے دے شریر دے انگاں دی گل کیتی انہاں نے کیس جڑے نے انہوں انگاں دے وچ گنیا. تسی توجہ دیو شبد آرمب ہوندا ہے کہن لگے رکت بند کر نمیا چتر چلتر بچتر بنایا. بھائی صاحب دی وار دی پوڑی کہندے نے ماتا دا رکت پتا دے بند نال شریر ساڈا نمیا گیا. رکت بند کر نمیا چتر چلتر بچتر بنایا. کہن لگے پھر گرب کنڈ وچ رکھیا جیو پائے تن ساج سہایا. تے اگلی کرپا پتا ہے کی کیتی پرماتما نے جدو انگ بنا لگے کہن لگے منہ اکھی نک کن ہاتھ پیر دند. اتوں تک تو اسی کہاں گے بھی ساڈے شریر دے انگ نے. اگے بھائی صاحب کہندے نے تینوں اصل وچ پتا ہی نہیں کہ منہ اکھی نک کن ہاتھ پیر تے نال شبد ورتے دند وال گنایا. گنایا درتے گنتی کرائی کہ جیڑے تیرے انگ نے اکھاں نے کن نے جیب ہے ناسکا ہے یہ کدی بھلی نہ بندیاں. رب نے اصل وچ شریر دے روم تے کیس بھی تینوں انگ ہی دیتے ہوئے اے تیرے انگ نے. میں ویسے سائنس والے پاسے نہیں ترنا بھی یہ کی طاقتاں ملدیاں نے. کیول گرو گرنتھ صاحب دے شبد دی ٹیک لے کے عرض کرنی. ہن دیکھو وال جیڑے نے کیس جیڑے نے انہاں نوں انگ وچ گنیا. اسی کہنے ہاں لو جی کیس انگاں وچ کیویں آ گئے. تسی سیانے سارے بیٹھے ہو ساڈی ناسکا دے اندر وی پرماتما نے روم پیدا کیتے نے. کیوں پیدا کر دیتے جے پرماتما ساڈی ناسکا وچ روم نہ پیدا کردا تے پتہ نہیں بندے نوں کنیاں کو بیماریاں لگ جاندیاں. سچ جانی کہ رب نے تیرے اندر نوں بچان دے لئی تیرے نک وچ بھی روماں دا ایک چھاننا لا دیتا ہے کہ تیرے اندر توڑ گردہ نہ جائے جدے نال کتے خطرناک بیماری دا جنم نہ ہو جائے. کہ یہ پرماتما دی ذات نہیں. تیرے کناں وچ بھی روم پرماتما نے پیدا کیتے تے اے کدی بھلی نہ کہ اکھاں سب تو کومل نے شریر وچ. اکھاں سب تو ایڈیاں پتلیاں کومل نے. اور تو کہنا رب نے مینوں کیس کیوں دتے تے بخشیا تو اکھاں دے کیساں نوں وی نہ. او سجنا اس پرماتما نے تیریاں اکھاں دے اتے دو شٹر لا دتے. کھما کرو میں تاں کیا سی ہو سکتا ہے کئیاں نوں گل اج پاوے نہ. ساڈیاں اکھاں انہیں کھلیاں نہیں رہن دتیاں انہیں دو شٹر لائے نے. تے دیکھو ایہو جی کھیڈ برتائی انہیں ساڈے اندر نوں صورت نہیں دتی. سامنے کتے دھوڑ آؤں ہوے تے اچن چیتا دونوں چمڑے دیاں پوپٹیاں ਇੱਕੋ ਦਮ ਅੱਖਾਂ ਨੂੰ ਢੱਕ ਲੈਂਦੀਆਂ ਨੇ ਤੇ ਉਹਨਾਂ ਦਾ ਜਿਹੜਾ ਮਿਲਾਪ ਹੈ ਦੋਨਾਂ ਦੀਆਂ ਚਿਮਣੀਆਂ ਕੇਸ ਜਿਹੜੇ ਨੇ ਦੋਨਾਂ ਦੇ ਇੱਕੋ ਦਮ ਜਿਵੇਂ ਕਬਜ਼ੇ ਮਿਲਦੇ ਨੇ ਦਰਵਾਜ਼ਿਆਂ ਦੇ ਇਸੇ ਤਰ੍ਹਾਂ ਦੋਨੋਂ ਸ਼ਟਰ ਬੰਦ ਹੋ ਜਾਂਦੇ ਨੇ ਤੇ ਜੇ ਤੂੰ ਇਹਨਾਂ ਨੂੰ ਵੀ ਕੱਟ ਕੇ ਛੱਡ ਦੇਗਾ ਤੇ ਸੱਚ ਜਾਣੀ ਤੂੰ ਆਪਣੀਆਂ ਕੀਮਤੀ ਅੱਖਾਂ ਨੂੰ ਜੋ ਰੱਬ ਨੇ ਦਾਤ ਦਿੱਤੀ ਏ ਉਹਨੇ ਕਿਹਾ ਤੇਰੀ ਬੜੀ ਏ ਕੀਮਤੀ ਦਾਤ ਏ ਇਹਨੂੰ ਸਾਂਭ ਕੇ ਰੱਖੀ ਅੱਖਾਂ ਉੱਤੇ ਉਹਨੇ ਪੋਪਟੇ ਉਹਨੇ ਪੁਤਲੀਆਂ ਦੇ ਉੱਤੇ ਚਮੜੀ ਨਾਲ ਚਿਮਣੀਆਂ ਪੈਦਾ ਕਰ ਦਿੱਤੀਆਂ ਪਰਮਾਤਮਾ ਨੇ ਸਰੀਰ ਦੇ ਅੰਗਾਂ ਦੀ ਹਿਫਾਜ਼ਤ ਲਈ ਵੀ ਕੇਸਾਂ ਦੀ ਦਾਤ ਦਿੱਤੀ ਹੁਣ ਆਓ ਇਸ ਵਿਸ਼ੇ ਵੱਲ ਆਪਾਂ ਥੋੜਾ ਜਿਹਾ ਤੁਰਨਾ ਕਿਉਂਕਿ ਸਾਡੇ ਬੜੇ ਸਵਾਲ ਨੇ ਕੇਸਾਂ ਦੇ ਸੰਬੰਧੀ ਤੇ ਵਾਹਿਗੁਰੂ ਮਿਹਰ ਕਰੇ ਜਿੰਨੀ ਹਵਾ ਇਹ ਚੱਲੀ ਪਈ ਏ ਖਾਸ ਕਰਕੇ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਤੇ ਕਹਿੰਦੇ ਕੁਹਾਂਦੇ ਲੋਕਾਂ ਦੇ ਜਿਹੜੇ ਆਪਣੇ ਆਪ ਨੂੰ ਬਹੁਤ ਆਗੂ ਸਮਝਦੇ ਨੇ ਉਹਨਾਂ ਦੇ ਨਿਆਣੇ ਵਹਿ ਤੁਰੇ ਨੇ ਇਸ ਹਵਾ ਦੇ ਅੰਦਰ ਇਹਦਾ ਕਾਰਨ ਕੀ ਏ ਤੁਸੀਂ ਪੱਛਮ ਵਿੱਚ ਬੈਠੇ ਹੋ ਪੱਛਮ ਨੇ ਬਾਹਰ ਨੂੰ ਬਹੁਤ ਕੁਝ ਖੋਜਿਆ ਹੈ ਪੂਰਬ ਨੇ ਅੰਦਰ ਨੂੰ ਬੜਾ ਖੋਜਿਆ ਹੈ ਪੱਛਮ ਨੇ ਬਹੁਤ ਕੁਝ ਸਰੀਰਕ ਭੋਗ ਵਿਲਾਸ ਮਾਣ ਚੁੱਕਾ ਹੈ ਤੇ ਪੂਰਬ ਦੇ ਲੋਕਾਂ ਨੂੰ ਨਵੀਂ ਚੇਟਕ ਲੱਗੀ ਏ ਇਧਰੋਂ ਮੱਛੀ ਪੱਤਰ ਚੱਟ ਕੇ ਪੂਰਬ ਨੂੰ ਮੁੜਦੀ ਪਈ ਏ ਤੇ ਉਹ ਅਜੇ ਸੋਚਦੇ ਪਏ ਨੇ ਸ਼ਾਇਦ ਸਰੀਰ ਦੇ ਭੋਗਾਂ ਵਿੱਚ ਹੀ ਸੁੱਖ ਪਿਆ ਹੋਇਆ ਪਹਿਲੀ ਬੇਨਤੀ ਕਿ ਕੇਸ ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਰਖਾਏ ਦੇਖੋ ਮੈਂ ਆਰੰਭ ਵਿੱਚ ਬੇਨਤੀ ਕਰਨੀ ਚਾਹੁੰਦਾ ਤਿੰਨ ਗੱਲਾਂ ਕਦੀ ਨਾ ਭੁੱਲਿਓ ਅਸੀਂ ਕਹਿੰਦੇ ਹਾਂ ਸਿੱਖ ਜਿਹੜਾ ਹੈ ਨਾ ਉਹ ਗੁਰੂ ਵਰਗਾ ਹੈ ਪੜ੍ਹਦੇ ਹਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੀ ਅੱਜ ਵੀ ਸਵੇਰੇ ਸਤਿਗੁਰੂ ਜੀ ਦਾ ਬਚਨ ਸੀ ਕਿ ਗੁਰੂ ਸਿੱਖ ਤੇ ਸਿੱਖ ਗੁਰੂ ਇੱਕੋ ਗੁਰੂ ਉਪਦੇਸ਼ ਚਲਾਏ ਵਾਲੀ ਗੱਲ ਸੀ ਅਸੀਂ ਪੜ੍ਹਦੇ ਹਾਂ ਗੁਰ ਚੇਲਾ ਚੇਲਾ ਗੁਰ ਸੰਦਾ ਅਸੀਂ ਪੜ੍ਹਦੇ ਹਾਂ ਗੁਰ ਚੇਲਾ ਰਾਸ ਕੀ ਨਾਨਕ ਸਲਾਮਤ ਥੀਮ ਦੇ ਤੇ ਪਰਤ ਕੇ ਕਹਿੰਦੇ ਹਾਂ ਕਿ ਸਿੱਖ ਵਿੱਚ ਗੁਰੂ ਬੈਠਾ ਹੈ ਸਿੱਖ ਜਿਹੜਾ ਉਹ ਜਦੋਂ ਪੁੱਗ ਜਾਂਦਾ ਹੈ ਤੇ ਗੁਰੂ ਵਰਗਾ ਬਣ ਜਾਂਦਾ ਹੈ ਤੇ ਜਦੋਂ ਅਸੀਂ ਕਹਿੰਦੇ ਹਾਂ ਰੱਬ ਕਿਵੇਂ ਵਰਗਾ ਹੈ ਤੇ ਸ਼ਬਦ ਵਰਤਨੇ ਆ ਰੱਬ ਗੁਰੂ ਵਰਗਾ ਹੈ ਗੁਰੂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਸਿੱਖ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਜੇ ਤਿੰਨਾਂ ਨੂੰ ਇਕੱਠੇ ਕਰ ਦਈਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਿੰਨਾਂ ਵਿੱਚ ਹੀ ਕੋਈ ਅੰਤਰ ਨਹੀਂ ਤਾਂ ਹੀ ਮੇਰੇ ਗੁਰੂ ਕਲਗੀਧਰ ਜੀ ਨੇ ਇਹ ਸ਼ਬਦ ਵਰਤੇ ਸਨ ਕਿ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸਮਾਂ ਧਿਆਨ ਦਿਆ ਜੇ ਤੁਸੀਂ ਅਜੇ ਮੈਂ ਅੱਜ ਵਿਸ਼ੇ ਤਾਂ ਮੈਂ ਇਹਨਾਂ ਗੁਰਸਿੱਖਾਂ ਨੂੰ ਕਿਹਾ ਵੀ ਪਹਿਲਾਂ ਟਾਈਮ ਲਾ ਲੈਣ ਕਰਨ ਕਿਉਂਕਿ ਕਥਾ ਦੇ ਪਰਵਾਹ ਦਾ ਕੋਈ ਪਤਾ ਨਹੀਂ ਕਿ ਜੇ ਦਾਤਾ ਅੰਦਰ ਦਾ ਖਜ਼ਾਨੇ ਦਾ ਕਬਾੜ ਖੋਲੇ ਤੇ ਕਿੰਨਾ ਸਮਾਂ ਲੱਗ ਸਕਦਾ ਉੱਥੇ ਸ਼ਬਦ ਨੇ ਹਰ ਹਰ ਜਨ ਦੁਈ ਏਕ ਹੈ ਵਿਧ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜੋ ਜਲ ਹੀ ਦਿਖੈ ਸਮਾਂ ਹੈ ਕਿ ਰੱਬ ਦਾ ਸੇਵਕ ਰੱਬ ਵਰਗਾ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਕਹਿਣ ਲੱਗੇ ਪਾਣੀ ਖੂਹਾ ਤੋਂ ਕਿਆ ਬਹਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਆਤਮ ਰਸ ਜੇ ਜਾਨਕੀ ਵਾਹਿਗੁਰੂ ਗੁਰੂ ਕਲਗੀਧਰ ਜੀ ਨੇ ਆਤਮ ਰਸ ਜੇ ਜਾਨਕੀ ਸੋ ਹੈ ਖਾਲਸ ਦੇਵ ਕਹਿਣ ਲੱਗੇ ਸੱਜਣਾ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਕਹਿੰਦੇ ਨੇ ਹਰ ਕਾ ਸੇਵਕ ਸੋ ਹਰ ਜੇ ਆ ਭੇਦ ਨਾ ਜਾਣੂ ਮਾਨਸ ਦੇ ਆ ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲੈ ਸਲਲ ਸਮਾਏਂਦਾ ਹੁਣ ਇੱਕ ਸਵਾਲ ਉੱਠਿਆ ਕਿ ਕੇਸ ਕਿੱਥੋਂ ਸ਼ੁਰੂ ਹੋਏ ਕੇਸ ਰੱਖਣ ਦੀ ਕਿੰਨੇ ਗੱਲ ਕਹੀ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਨੇ ਰੱਬ ਦੇ ਦੋ ਸਰੂਪ ਮੰਨੇ ਨੇ ਅਸੀਂ ਸਾਰੇ ਪੜ੍ਹਨੇ ਹਾਂ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆ ਜਸ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਬੜੀ ਸੋਹਣੀ ਸਰਗੁਣ ਤੇ ਨਿਰਗੁਣ ਦੀ ਪਰਿਭਾਸ਼ਾ ਦਿੱਤੀ ਹੈ ਸਹਿਤ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਪਵ ਗੰਧ ਇਹ ਚਲਤਮੋਈ ਦੋਨੋਂ ਸਰਗੁਣ ਤੇ ਨਿਰਗੁਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਦੋਂ ਸਰਗੁਣ ਰੱਬ ਦੀ ਗੱਲ ਕੀਤੀ ਏ ਤੇ ਉੱਥੇ ਉਹਨਾਂ ਇੱਕ ਸ਼ਬਦ ਵਰਤੇ ਨੇ ਜਿਨ੍ਹਾਂ ਨੇ ਤੱਕਿਆ ਹੈ ਕਿੰਨੇ ਮੇਰੇ ਰੱਬ ਦੇ ਕੇਸ਼ ਬੜੇ ਸੋਹਣੇ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਮੇਰੀ ਗੱਲ ਨਾ ਮੰਨਿਓ ਇਹ ਨਾ ਕਿਹੋ ਜੀ ਵੀ ਆਪਣੇ ਕੋਲੋਂ ਲਾ ਲਾ ਕੇ ਗੱਲਾਂ ਸੁਣਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਤੇ ਯਕੀਨ ਕਰੋ ਅਸੀਂ ਕਹਾਂਗੇ ਰੱਬ ਕਿਸੇ ਵੇਖਿਆ ਤੇ ਮੈਂ ਬਾਣੀ ਵਿੱਚੋਂ ਉਹ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਨੇ ਨੇ ਜਿਨ੍ਹਾਂ ਨੇ ਰੱਬ ਕੇਵਲ ਵੇਖਿਆ ਨਹੀਂ ਰੱਬ ਨਾਲ ਰੱਜ ਕੇ ਗੱਲਾਂ ਵੀ ਕੀਤੀਆਂ ਤੇ ਜਿੱਦਣ ਉਹਨਾਂ ਵੇਖ ਕੇ ਗੱਲਾਂ ਕੀਤੀਆਂ ਤੇ ਨਾਲ ਉਹਨਾਂ ਕਿਹਾ ਵੀ ਸਾਡਾ ਰੱਬ ਸਾਡਾ ਪਰਮਾਤਮਾ ਇਹੋ ਜਿਹਾ ਹੈ ਮੇਰੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦਾ ਵਡਹੰਸ ਰਾਗ ਵਿੱਚ ਇੱਕ ਪਵਿੱਤਰ ਬਚਨ ਹੈ حضور نے سب تو پہلا شبد ورتے نے کہ میرے رب دے سونے کیس نے. حضور کرپالو گرو نانک صاحب جی دا پوتر بچن آتا ہے کہن لگے تیرے بنکے لوئن دنت رسالا. ہونے گرو نانک صاحب دے شبد دے ارتھ کسے ٹیکا کار نو بھی پڑھو ارتھاں وچ کوئی گیرا پیری نہیں. کہنے تیرے بنکے لوئن میرے پرماتما دی تیرے نیتر بڑے سونے نے. اسی کہاں گے سانو نہیں دسے. میں اس کر کے بینتی کیتی جنہ دیکھیا کٹو کٹو نا دی بانی نو متھا ٹیکنے یقین تا کریے تیرے بنکے لوئن دنت رسالا. کہن لگے سونے نک جن لمبڑے بالا. تیرا نک بڑا سونا تے لمبڑے بالا دا ارتھ کی کراں گے کی رب نے تھلے کیس جڑے نے کٹ کے سیدھے کیتے نے شبد ورتے نے تیرے بنکے لوئن دنت رسالا سونے نک جن لمبڑے بالا. کہن لگے میرے مالک جی تیرے کیس بڑے سونے نے. اگو پھر انہاں شبد پتا کی ورتے کہن لگے کلے کیس تے دند نہیں کیول اکھا نہیں سچ جانے جدو تو ترنا تیری چال بھی بڑی مینوں سونی لگدی. پچھلے دن ایک پرمان عرض کیتا سی کہن لگے تیری چال سہاوی مدراڑی بانی تیری چال بڑی سونی بولی بڑی مٹھی ہے تیری چال سہاوی مدراڑی بانی کوکن کوکلا ترل جوانی. کہن لگے تیری آواز کوئل نو بھی مات پہ کاندی ہے ترلا جوانی آپ پانی اچھ من کی پوری ہے اگلی تو کے سارگ جو پگ تر ہے ٹھم ٹھم. ہوں سارنگ درت کی سارنگ درت پپیا بھی ہے سارنگ دا ارتھ تنس بھی ہے تے سارنگ دا ارتھ ہاتھی. ویسے تے سارنگ دے ارتھ بڑے نے سارنگ کو سارنگ گئی لے کر سارنگ ہاتھ جے کر سارنگ نہ ہو تو سارنگ کر تو کات. ہوں یہ ارتھ جے کہ کر لگو باہر بہت دو سارنگ کو سارنگ گئی یہ ارتھ سارنگ کو پانی لئی سارنگ درتے استری گئی لے کر سارنگ ہاتھ ہاتھ وچ دیوا لے کے گئی جے کر سارنگ نہ ہو تو سارنگ کر تو کات. اے تے سارنگ در تے سپ ہے جے کتے بی بی دے ہاتھ وچ دیوا نہ ہوندا تے پانی وچ بیٹھے ہوئے سپ نے او دے ہاتھ نو ڈنگ جانا سی. ہن سارنگ دے ارتھ کنے بن گئے. ویسے ہر جڑا شبد ہے نا ہر ہر بولیو ہر نے سنیو ہر گئے ہر کے پاس ہر میں ہر 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 میں بڑھ گئے ہر تر چلو نراس. ہن شبد ہارے ہر بولیو اتنے ہر بولیو درت رب نے ڈڈو بولیا ہر نے سنیو سپ نے سنیا ہر گئے ہر کے پاس. ایکو دم سپ ڈڈو والے پاس ایک بار چلا گیا. کہن لگے ہر ہر میں بھر گئے ڈڈو ہر در تے پانی بھی چلا گیا تے سپ نراش ہو کے چلا گیا. ہن ہر دے ارتھ بڑے نے. خیر میں جڑی بینتی کرنا پیا سارنگ. کہن لگے رب جی تیرا مکھ بڑا سونے دند بڑے سونے نے تیریاں اکھاں بڑیاں پیاریاں نے تے ایک تو کرپا کیتی ہے تیری چال جیڑی ہے نا سارنگ جوں پگ تر ہے ٹھم ٹھم آپ آپ سندورے کہ تیری چال ہاتھی دی طرح ہے. جدو تو ٹھمک ٹھمک کر کے ترنا تے سچ جانی مینوں تیری چال بڑی چنگی لگدی. آخر رب کتے چلدا دیکھیا کتے او دی چال تکی تے میرے گرو گرنتھ صاحب نے کہا. تے اسی کئی واری کہہ دینا نہیں جی خیال نے میرے داتا جی کہندے نے گیانی خیال دس رکھدے نے کیول سادے ورگے کتھا کرن والے پڑھ کے پر سنت او کہندے جو اکھاں نال ویکھ دے. حضور نے شبد ورتیا سنتن کی سن ساکی ساکھی سو بولے جو پیک ہے آخی. صرف کے شبد ون کہ سونے نک جن لمبڑے بالا جے گرو نانک صاحب نے ورتے نے. دیکھو تسی بھگت بانی پڑھ دے بھگت نام دیو جی بارے یہ پرچلت ہے پرانے ساکھی کر کہندے نے کہ ساخیات روپ وچ 72 واری درشن ہوئے. میں کہنا بھی گرو گرنتھ صاحب دے شبداں دی ٹیک لے لو تے بھگت نام دیو نے کلے درشن ہی رب نال گلاں وی کیتیاں. او دا رب کیہو جے ہے پرماتما کیہو جے ہے. انہاں نے پھر جڑی رب دی تصویر پیش کیتی ایک شبد اسی پڑھنے ہاں کہ سوئن کٹوری امرت بھری. دیکھو صرف پرمان دینی کہ پرماتما نال گل بات نہیں کیتی. سوئن کٹوری امرت بھری لے نامے ہر آگے تری ایک بھگت میرا ہردے بس ہے نام دیکھ نارائن ہسے نام دیو نو ویکھ کے رب ہسیا. ہن اے تا گل او جانے جس نے رب نو تکیا تے جنو دیکھ کے رب ہسیا. پر ساڈے کول شبد تاں ہے نا کہ نامے دیکھ نارائن ہسے. کہن لگے دودھ پیائے بھگت کر گیا نامے ہر کا درشن پیا. درشن پیا دا ارتھ اکھاں نال سبندھ ہے. جدو کہندے نے درشن کیتے تے انہاں نو پوچھا تہاڈا رب کیہو جہا ہے. انہوں نے شبد ورتے کہن لگے وہ کیساں والا ہے. ਉਹਦੇ ਕੇਸ ਬੜੇ ਚੰਗੇ ਨੇ। ਉਹਨਾਂ ਨੇ ਫਿਰ ਅਰਦਾਸ ਕੀਤੀ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ। ਕੇਸਵਾ ਦਾ ਅਖਰੀ ਅਰਥ ਵੀ ਹੁੰਦਾ ਸੋਹਣੇ ਕੇਸਾਂ ਵਾਲਾ। ਜੇ ਦੇਖਿਆ ਹੱਸੇ ਨੇ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਟਲਾ ਤੂੰ ਧਨ ਕੇਸੋ। ਉੱਥੇ ਸ਼ਬਦ ਵਰਤੇ ਨੇ ਮੇਰੇ ਮੇਰੋ ਬਾਪ ਮਾਧੋ ਤੂੰ ਧਨ ਕੇਸੋ ਸਾਵੋ ਸਾਂਭਲੀਓ ਬੀਠ ਲਾਏ ਕਿ ਤੇਰੇ ਕੇਸ ਬੜੇ ਚੰਗੇ ਨੇ। ਭਗਤ ਜੀ ਨੇ ਇੱਕ ਹੋਰ ਸ਼ਬਦ ਵਰਤਿਆ, ਕਹਿਣ ਲੱਗੇ ਜਿੱਦਣ ਰੱਬ ਨਾਲ ਗੱਲ ਕੀਤੀ ਤੇ ਇੱਕ ਸ਼ਬਦ ਪਿਆ ਕੰਨਾਂ ਵਿੱਚ ਤਰਕ ਨਾਚਾ ਭਰਮੀਆਂ ਚਾਹੀਏ ਭਰਮੀਆਂ ਚਾਹ ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਅਈਏ ਮਈਏ ਦਰ ਤੇ ਇਸਤਰੀ ਤੇ ਮਰਦ ਤੇ ਕੇਸਵਾ ਦਰ ਤੇ ਸੋਹਣੇ ਕੇਸਾਂ ਵਾਲਾ ਮੇਰਾ ਭਗਵਾਨ ਜਿਹਦੇ ਕੇਸ ਬੜੇ ਸੋਹਣੇ ਨੇ। ਕਹਿਣ ਲੱਗੇ ਹਰ ਮਰਦ ਤੇ ਹਰ ਇਸਤਰੀ ਵਿੱਚ ਬੋਲਦਾ ਪਿਆ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕੇਵਲ ਗੁਰੂ ਨਾਨਕ ਸਾਹਿਬ ਨੇ ਨੀ ਕਿਹਾ ਕਿ ਲੰਬੜੇ ਬਾਲਾਂ, ਪਤਾ ਨੀ ਆ ਕੈਲੰਡਰ ਬਣਾਉਣ ਵਾਲੇ ਇੱਕੋ ਦਮ ਕਬੀਰ ਜੀ ਦੀ ਫੋਟੋ ਬਣਾਈ, ਅਸੀਂ ਦੇਖਦੇ ਹਾਂ ਕਬੀਰ ਜੀ ਦੀ ਦਾੜੀ ਜਿਹੜੀ ਉਹ ਬਿਲਕੁਲ ਕੱਟੀ ਹੋਈ। ਮੈਂ ਕਹਿੰਦਾ ਉਹ ਮਹਾਂਪੁਰਸ਼ ਤਾਂ ਕਹਿੰਦਾ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਉਸ ਮਹਾਂਪੁਰਸ਼ ਨੇ ਤਾਂ ਸ਼ਬਦ ਵਰਤੇ ਨੇ ਕਿ ਮੂੰਡ ਮਨਾਇਆ ਜੋ ਸਿਦ ਪਾਈ ਮੁਕਤੀ ਭੇਡ ਨਾ ਗਈਆਂ ਕਾਈ। ਕਹਿਣ ਲੱਗੇ ਜੇ ਕੇਸ ਹੀ ਮੁੰਨਣ ਨਾਲ ਰੱਬ ਮਿਲਦਾ ਹੁੰਦਾ ਤੇ ਭੇਡ ਕਈ ਦਿਨਾਂ ਦੀ ਮੰਦਰਾਂ ਵਿੱਚ ਪੂਜੀ ਜਾਂਦੀ, ਉਹ ਤਾਂ ਹਰ 6 ਮਹੀਨੇ ਬਾਅਦ ਉਹਦੀ ਕਟਾਈ ਹੁੰਦੀ। ਦੇਖੋ ਕਬੀਰ ਵਰਗੇ ਮਹਾਂਪੁਰਸ਼ ਨੇ ਜਦੋਂ ਪਰਮਾਤਮਾ ਦੇ ਨਾਵਾਂ ਨਾਲ ਮੁਖਾਤਬ ਕੀਤਾ। ਇਹ ਤੁਸੀਂ ਸਾਰੇ ਸਹਿਮਤ ਹੋ ਕਿ ਸਾਰੇ ਨਾਮ ਕੀਰਤਮ ਨਾਮ ਨੇ। ਸਤ ਨਾਮ ਕਵਾ ਕੇਵਲ ਪਰਾ ਪੂਰਬਲਾ ਹੈ, ਕੀਰਤਮ ਨਾਮ ਦਾ ਅਰਥ ਹੁੰਦਾ ਉਹਦੇ ਕੰਮ ਵੇਖ ਕੇ ਨਾਮ ਰੱਖਣ। ਜੇ ਅਸੀਂ ਗੋਪਾਲ ਕਹਿੰਦੇ ਹਾਂ ਇਹਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ। ਜੇ ਅਸੀਂ ਦੀਨ ਦਿਆਲ ਕਹਿੰਦੇ ਹਾਂ ਇਹਦਾ ਅਰਥ ਹੈ ਗਰੀਬਾਂ ਤੇ ਦਇਆ ਕਰਨ ਵਾਲਾ। ਜੇ ਪਤਿਤ ਪਾਵਨ ਕਹਿੰਦੇ ਹਾਂ ਇਹਦਾ ਅਰਥ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਜੇ ਗੋਬਿੰਦ ਕਹਿੰਦੇ ਹਾਂ ਇਹਦਾ ਅਰਥ ਹੈ ਧਰਤੀ ਨੂੰ ਸਹਾਰਾ ਦੇਣ ਵਾਲਾ। ਜੇ ਹੱਕ ਕਹਿੰਦੇ ਹਾਂ ਇਹਦਾ ਅਰਥ ਹੈ ਸੱਚ। ਜੇ ਨੂਰ ਕਹਿੰਦੇ ਹਾਂ ਇਹਦਾ ਅਰਥ ਹੈ ਪ੍ਰਕਾਸ਼। ਤੇ ਜਦੋਂ ਕੇਸ਼ਵਾ ਸ਼ਬਦ ਵਰਤਿਆ ਇਹਦਾ ਮਤਲਬ ਇਹ ਵੀ ਕੀਰਤਮ ਨਾਮ ਹੈ। ਜੇ ਉਹਦੇ ਕੇਸ ਨੇ ਤੇ ਕੇਸਵਾ ਕਿਹਾ ਹੈ, ਜੇ ਕੇਸ ਨਾ ਹੁੰਦੇ ਤੇ ਕਦੀ ਕੇਸਵਾ ਕਹਿੰਦੀ। ਸ਼ਬਦ ਵਰਤੇ ਨੇ। ਦੇਖੋ ਕਬੀਰ ਜੀ ਦੇ ਸ਼ਬਦ ਨੇ ਕਬੀਰ ਕੇਸੋ ਕੇਸੋ ਕੂਕੀ ਹੈ, ਕਹਿੰਦੇ ਨੇ ਸੋਹਣੇ ਕੇਸਾਂ ਵਾਲੇ ਨੂੰ ਪੁਕਾਰ ਹੋਏ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੈ ਪੁਕਾਰ। ਕਦੀ ਤਾਂ ਤੇਰੀ ਪੁਕਾਰ ਸੁਣੀ ਜਾਏਗੀ। ਮੈਂ ਆਪਣੇ ਵਿਸ਼ੇ ਨੂੰ ਸੰਕੋਚਦਾ ਹੋਇਆ ਅੱਗੇ ਚੱਲਾਂ। ਪਰਮਾਤਮਾ ਵੀ ਸੋਹਣੇ ਕੇਸਾਂ ਵਾਲਾ ਹੈ ਤੇ ਕੀ ਮੇਰੇ ਸਤਿਗੁਰੂ ਦੇ ਆਪਣੇ ਕੇਸ ਨਹੀਂ? ਜਦੋਂ ਅਸੀਂ ਪੜ੍ਹਨੇ ਸ਼ਬਦ ਤਾਖਾਂ ਮੀਤ ਕੇ ਪੜਾਂਗੇ ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ ਕੇਸਾਂ ਕਾਕਰ ਚਰਲ ਚਵਲ ਢਲਾਵਾਂ ਚਰਨ ਧੂੜ ਮੁਖ ਲਾਈ। ਤੇ ਜੇ ਉੱਤੇ ਸਿਰ ਪੋਟਾ ਵੀ ਕੇਸ ਨਾ ਹੋਣ ਤੇ ਕਿਹੜੇ ਕੇਸ ਦੀ ਚਵਰ ਬਣਾ ਕੇ ਆਪਾਂ ਝੁਲਣ ਚੱਲੇ? ਸ਼ਬਦ ਪੜ੍ਹਨੇ ਪਏ ਕਿ ਕੇਸਾਂ ਕਾਕਰ ਚਵਲ ਢਲਾਵਾਂ ਚਰਨ ਧੂੜ ਮੁਖ ਲਾਈ। ਇਹਦਾ ਮਤਲਬ ਕਿ ਕੇਸ ਜਿਹੜੇ ਨੇ ਗੁਰੂ ਸਾਹਿਬਾਨ ਨੇ ਵੀ ਉਹ ਸਾਬਤ ਸੂਰਤ ਨੇ। ਦੇਖੋ ਇੱਕ ਵਾਰੀ ਪਿੱਛੇ ਵੀ ਬੇਨਤੀ ਕੀਤੀ ਸੀ, ਇੱਥੇ ਸਾਖੀ ਸੰਬੰਧੀ ਵਿਦਵਾਨਾਂ ਦੇ ਆਪਸ ਵਿੱਚ ਥੋੜੇ ਜਿਹੇ ਮਤ ਭੇਦ ਨੇ। ਕੋਈ ਭਾਈ ਮਰਦਾਨੇ ਨਾਲ ਜੋੜਦਾ ਹੈ, ਕੋਈ ਭਾਈ ਮਰਦਾਨੇ ਦੇ ਪੁੱਤਰ ਨਾਲ ਜੋੜਦਾ ਹੈ। ਪਰ ਜਿਹੜੀ ਗੱਲ ਆਪਾਂ ਸਿੱਖਿਆ ਦੀ ਲੈਣੀ ਹੈ, ਚਾਹੇ ਮਰਦਾਨੇ ਨੇ ਪੁੱਤਰ ਨੂੰ ਕਿਹਾ ਤੇ ਚਾਹੇ ਬਾਬੇ ਨੇ ਮਰਦਾਨੇ ਨੂੰ ਕਿਹਾ, ਉਹਦੀ ਗੱਲ ਜਿਹੜੀ ਬੜੇ ਕਮਾਲ ਦੀ। ਉਹਨਾਂ ਨੇ ਸ਼ਬਦ ਵਰਤੇ ਜਿੱਦਣ ਮਰਦਾਨੇ ਨੇ ਉਪਦੇਸ਼ ਮੰਗਿਆ ਤੇ ਭਾਈ ਮਨੀ ਸਿੰਘ ਸ਼ਹੀਦ ਲਿਖਦੇ ਨੇ ਤਿੰਨ ਗੱਲਾਂ ਕਹੀਆਂ। ਪਹਿਲਾ ਬਚਨ ਕਿਹਾ ਸੀ ਕਿ ਕੇਸ ਨਹੀਂ ਕੱਟਣੇ, ਦੂਜਾ ਬਚਨ ਕਿਹਾ ਸੀ ਪੈਰ ਰਾਤ ਰਹਿੰਦਿਆਂ ਉੱਠ ਕੇ ਸੱਤ ਨਾਮ ਦਾ ਅਭਿਆਸ ਕਰਨਾ, ਤੇ ਤੀਜਾ ਬਚਨ ਕਿਹਾ ਸੀ ਤੇਰੇ ਘਰ ਵਿੱਚੋਂ ਕਦੀ ਵੀ ਅਤਿਥੀ ਕੋਈ ਭੁੱਖਾ ਨਾ ਜਾਏ। ਭਾਈ ਮਰਦਾਨੇ ਨੂੰ ਇਹ ਸ਼ਬਦ ਵਰਤੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਤੇ ਦੇਖੋ ਅਸੀਂ ਕਈ ਵਾਰੀ ਦੇਖਦੇ ਹਾਂ, ਮੈਂ ਅੱਜ ਕੁਝ ਕੁ ਪ੍ਰਮਾਣ ਲਏ ਸਨ ਕਿ ਭਗਤ ਬਾਣੀ ਪੜ੍ਹੋ, ਭਗਤਾਂ ਨੇ ਵਾਲਾਂ ਦਾ ਜ਼ਿਕਰ ਕੀਤਾ। ਇਹਦਾ ਮਤਲਬ ਲੋਕ ਉਸ ਵੇਲੇ ਕੇਸਾਂ ਵਾਲੇ ਨੇ। ਮੈਂ ਸਿਰਫ ਪ੍ਰਮਾਣ ਦੇਣਾ ਪਿਆ ਵੀ ਕੇਸ ਉਸ ਵੇਲੇ ਲੋਕ ਰੱਖਦੇ ਨੇ। ਸ਼ਬਦ ਵਰਤੇ ਨੇ। ਜਦੋਂ ਅਸੀਂ ਬਾਬਾ ਫਰੀਦ ਜੀ ਦੇ ਸ਼ਬਦ ਪੜ੍ਹਨੇ ਆ, ਉਹ ਕਹਿੰਦੇ ਨੇ ਵੇਖ ਫਰੀਦਾ ਜੇ ਥੀਆਂ ਦਾੜੀ ਹੋਈ ਭੂਰ। ਹੁਣ ਜੇ ਦਾੜੀ ਖਾਏ ਤੇ ਕਿਹਾ ਵੀ ਤੇਰੀ ਦਾੜੀ ਚਿੱਟੀ ਹੁੰਦੀ ਪਈ ਹੈ, ਜੇ ਦਾੜੀ ਹੁੰਦੀ ਨਾ ਤੇ ਚਿੱਟੀ ਕਹਿੰਦੇ ਕਿੱਥੇ? ਮੈਂ ਦਸਤਾਰ ਸੰਬੰਧੀ ਵੀ ਅਰਜ਼ ਕਰਨੀ ਹੈ ਤੇ ਕੇਸਾਂ ਸੰਬੰਧੀ ਵੀ। ਵੇਖ ਫਰੀਦਾ ਜੇ ਥੀਆਂ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛੇ ਰਿਹਾ ਦੂਰ। ਬਾਬਾ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ। ਹੁਣ ਦੇਖੋ ਜੇ ਕਿਸੇ ਦੀਆਂ ਮੁੱਛਾਂ ਹੋਣ ਹੀ ਨਾ ਤੇ ਕਦੀ ਅਸੀਂ ਸ਼ਬਦ ਵਰਤਾਂਗੇ ਵੀ ਤੇਰੀਆਂ ਮੁੱਛਾਂ ਬੜੀਆਂ ਚੰਗੀਆਂ ਨੇ? ਉਹ ਕਹਿਣ ਲੱਗੇ ਦੇਖ ਤੇਰੀ ਦਾੜੀ ਦੀ ਪਲੀ ਦਾ ਅਰਥ ਕਈਆਂ ਨੇ ਕੀਤਾ ਚਿੱਟੀ ਤੇ ਇੱਕ ਸੱਜਣ ਵਿਦਵਾਨ ਕਰਦੇ ਨੇ ਤੇਰੀ ਦਾੜੀ ਵੀ ਲਬੇਰੀ ਹੋਈ ਤੇਰੀਆਂ ਮੁੱਛਾਂ ਵੀ ਲਬੇਰੀਆਂ ਨੇ ਤੇ ਕੇਸ ਰੰਗ ਪੈ ਬਦਲਦੇ ਪਏ ਨੇ। ਉਹ ਭੁੱਲਿਆ ਮਨਾ ਤੂੰ ਕਾਹਦੀਆਂ ਰੰਗ ਰਲੀਆਂ ਵਿੱਚ ਬਿਟਿਆ ਪੈ ਪਰਮਾਤਮਾ ਨੂੰ ਚੇਤੇ ਕਰ। ਕਹਿਣ ਲੱਗੇ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਜੇ ਦਾੜੀ ਨਾ ਹੁੰਦੀ ਤੇ ਬਾਬਾ ਜੀ ਨੇ ਕਿਵੇਂ ਸ਼ਬਦ ਵਰ ਦਿੱਤੇ ਜੀ? ਕਹਿਣ ਲੱਗੇ ਕਾਲੀ ਜਿੰਨੀ ਨਾ ਰਾਵੇ ਉਹ ਧੌੜੀ ਰਾਵੇ ਕੋਏ। ਇਹਦਾ ਮਤਲਬ ਕੇਸਾਂ ਦੀ ਗੱਲ ਉਹ ਕਰਦੇ ਪਏ ਨੇ। ਬਾਬੇ ਰਵਿਦਾਸ ਨੇ ਪੱਗ ਦੀ ਵੀ ਨਾਲ ਗੱਲ ਕੀਤੀ, ਉਹਨਾਂ ਦੇ ਸ਼ਬਦ ਅਸੀਂ ਪੜ੍ਹਨੇ ਆ। ਕਹਿਣ ਲੱਗੇ ਬੰਕੇ ਬਾਲ ਤੇ ਜੇ ਕੇਸ ਨਾ ਹੁੰਦੇ ਤੇ ਸ਼ਬਦ ਕਿਉਂ ਕਹਿੰਦੇ ਜੀ? ਇਹਦਾ ਮਤਲਬ ਉਹਨਾਂ ਸਾਹਮਣੇ ਕੇਸਾਂ ਵਾਲੇ ਲੋਕ ਨੇ ਸਿਰਫ ਇੱਕ ਪੱਖ ਰੱਖ ਰਿਹਾ ਕਿ ਕੇਸ ਹੈ। ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ। ਕਬੀਰ ਜੀ ਨੇ ਸ਼ਬਦ ਵਰਤੇ ਹਾਰਡ ਜਲੇ ਜੈਸੇ ਲਾਕੁਰੀ ਕੇਸ ਜਲੇ ਜੈਸੇ ਘਾਸ। ਇਹਦਾ ਮਤਲਬ ਕੇਸ ਹੈ ਉਹਨਾਂ ਨੇ ਸ਼ਬਦ ਵਰਤੇ ਨੇ ਬਾਬੇ ਰਵਿਦਾਸ ਨੇ। ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ। ਭਗਤਾਂ ਦੇ ਵੇਲੇ ਵੀ ਸਿਆਣੇ ਬੰਦੇ ਜਿਹੜੇ ਸਨ ਰੱਬ ਦੀ ਕਰਨੀ ਵਾਲੇ ਉਹ ਕੇਸ ਅਸਲ ਵਿੱਚ ਸੱਚ ਜਾਣੋ ਗਿਆਨਵਾਨ ਦੀ ਨਿਸ਼ਾਨੀ। ਹੁਣ ਅਸੀਂ ਇੱਕ ਸਵਾਲ ਕਰਨੇ ਆ, ਬੜੇ ਸੋਹਣਾ ਇੱਕ ਸ਼ਬਦ ਲਿਖੇ। ਹੁਣ ਜੇ ਕਿਸੇ ਨੂੰ ਕਹੀਏ ਨਾ ਕੇਸ ਰੱਖ ਲਓ, ਦੇਖੋ ਸਾਡੇ ਲੋਕ ਰੱਖਣ ਦੀ ਬਜਾਏ ਟਿੱਚਰਾਂ ਕਰਦੇ ਨੇ। ਮੇਰੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਇਹਨਾਂ ਦੀ ਖਾਤਰ ਤੁਸੀਂ ਸ਼ਬਦ ਕਹਿ ਕੇ ਗਏ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਅਸੀਂ ਕਹਾਂਗੇ ਤੇ ਕਵੀ ਨੇ ਕਿਹਾ ਤੇ ਆਖਰ ਜ਼ਬਰਨਾਮੇ ਦੇ ਸ਼ਬਦ ਤੇ ਨਹੀਂ ਝੁਠਲਾ ਸਕਦੇ ਕਿ ਕਿਆ ਸ਼ੁੱਧ ਕੇ ਚੂੰ ਬਚਗਾ ਕੁਸ਼ਤਾ ਚਾਰ ਕੇ ਬਾਕੀ ਬੇਮਾਦਸਤ ਪੇਚੀ ਦਾ ਮਾਰ। ਕੀ ਹੋਇਆ ਮੇਰੇ ਚਾਰ ਪੁੱਤਰ ਤੂੰ ਕੋਹ ਕੇ ਮਾਰ ਦਿੱਤੇ, ਅਜੇ ਮੇਰਾ ਖਾਲਸਾ ਬੈਠਾ ਹੋਇਆ ਕੁੰਡਲੀਏ ਨਾਗ ਦੀ ਤਰ੍ਹਾਂ ਤੈਨੂੰ ਡੰਗ ਜਾਏਗਾ। ਇਹਦਾ ਮਤਲਬ ਸਾਡੇ ਤੇ ਮਾਣ ਕਰਕੇ ਗਿਆ ਤੇ ਅਸੀਂ ਟਿਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦਾੜੀ ਨੂੰ ਕੋਈ ਅੰਗੂਰ ਲੱਗਦੇ ਨੇ ਜੀ, ਦਾੜੀ ਨੂੰ ਕੋਈ ਅੰਬ ਲੱਗਦੇ ਨੇ ਜੀ। ਮੈਂ ਕਹਿੰਦਾ ਬੰਦਿਆ ਚਾਰ ਦਿਨ ਤੂੰ ਆਪਣੀ ਹੁਜਤ ਨੂੰ ਜੇ ਕਿਤੇ ਛੱਡ ਕੇ ਗੁਰੂ ਕੋਲ ਬੈਠੇ ਨਾ ਫਿਰ ਤੈਨੂੰ ਸਮਝ ਪਏ ਵੀ ਇਹ ਕੇਸ ਰੱਖਣ ਦਾ ਭਾਵ ਕੀ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਅਸੀਂ ਕਈ ਵਾਰੀ ਕਹਿੰਦੇ ਹਾਂ ਜਦੋਂ ਕਹਿੰਦੇ ਹਾਂ ਕੇਸਾਂ ਦੀ ਗੱਲ ਕਰਨੇ ਆ ਤੇ ਕਹਿੰਦੇ ਹਾਂ ਕੋਸ਼ਿਸ਼ ਕਰਾਂਗਾ ਕੇਸ ਰੱਖਾਂਗਾ। ਮੈਂ ਕਹਿੰਦਾ ਸ਼ਬਦ ਹੀ ਖਤਮ ਕਰ ਦਿਓ, ਕੋਸ਼ਿਸ਼ ਕਰਾਂਗਾ ਕੇਸ ਰੱਖਾਂਗਾ। ਕੇਸ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਜਿੱਦਣ ਵੀ ਕੋਸ਼ਿਸ਼ ਕਰਨੀ ਪੈਂਦੀ ਹੈ ਉੱਗੇ ਹੋਏ ਕੇਸਾਂ ਨੂੰ ਕੱਟਣ ਦੀ ਕਰਨੀ ਪੈਂਦੀ। ਕਦੀ ਕਿਸੇ ਨੇ ਕਿਹਾ ਵੀ ਮੈਂ ਕੋਸ਼ ਅਸੀਂ ਕਹਿੰਦੇ ਕੋਸ਼ਿਸ਼ ਕਰਾਂਗਾ ਜੀ ਕੇਸ ਰੱਖਾਂਗਾ, ਮੈਂ ਕਹਿੰਦਾ ਤੂੰ ਆਪਣੀ ਕੋਸ਼ਿਸ਼ ਬੰਦ ਕਰ ਦੇ ਤੇ ਕੇਸ ਆਪਣੇ ਆਪ ਹੀ ਆ ਜਾਣੇ। ਜਿਹੜੀ ਤੂੰ ਦੂਜੇ ਪਾਸੇ ਕੋਸ਼ਿਸ਼ ਕਰਨਾ ਕੇਸ ਕੱਟਣ ਦੀ, ਤੂੰ ਆਪਣੇ ਹੱਥਾਂ ਦੀ ਕੋਸ਼ਿਸ਼ ਬੰਦ ਕਰ ਦੇ ਤੇ ਕੇਸ ਰੱਖਣ ਦੀ ਕੋਸ਼ਿਸ਼ ਕਰਨੀ ਨਹੀਂ ਪੈਂਦੀ, ਕੇਸ ਆਪਣੇ ਆਪ ਹੀ ਪੁੰਗਰ ਆਉਂਦੇ। ਇਹ ਸਵਾਲ ਹੀ ਗਲਤ ਹੈ ਕਿ ਮੈਂ ਕੇਸ ਰੱਖਣ ਦੀ ਕੋਸ਼ਿਸ਼ ਕਰਾਂਗਾ। ਫਿਰ ਕਈ ਵਾਰੀ ਅਸੀਂ ਕਹਿੰਦੇ ਹਾਂ ਕੇਸ ਰੱਖੇ ਕਿਉਂ ਨੇ, ਤੇ ਸੱਚ ਜਾਣੋ ਕੇਸ ਕੇਵਲ ਸਿੱਖ ਦੀ ਨਿਸ਼ਾਨੀ ਤਾਂ ਹੁਣ ਹੈ ਨਹੀਂ, ਰੱਬ ਨੇ ਮਨੁੱਖ ਦੀ ਨਿਸ਼ਾਨੀ ਕੇਸ ਬਣਾਏ ਸਨ। ਅਸੀਂ ਰੱਬ ਦੀ ਦਿੱਤੀ ਦਾਤ ਨੂੰ ਪਰਤ ਪਰਤ ਕੇ ਖੰਡਨ ਕੀਤਾ। ਮੇਰੇ ਸਤਿਗੁਰੂ ਨੇ ਜਦੋਂ ਕਾਬਲ ਦੀ ਸੰਗਤ ਨੂੰ ਹੁਕਮਨਾਮਾ ਲਿਖਿਆ ਸੀ ਤੇ ਸ਼ਬਦ ਕਹਿ ਸਨ ਕੇਸ ਸਾਡੀ ਅਮਾਨਤ ਨੇ, ਜਾਂ ਸ਼ਬਦ ਕਿਹਾ ਸੀ ਕੇਸ ਸਾਡੀ ਮੋਹਰ ਨੇ, ਖੰਡੇ ਦੀ ਪੌ ਲੈਣੀ ਪੰਜਾਂ ਕੋਲੋਂ। ਦੇਖੋ ਜਿੰਨਾ ਕਿਹਾ ਕੇਸ ਸਾਡੀ ਅਮਾਨਤ ਨੇ ਤੇ ਜਿਹੜਾ ਇਮਾਨਤ ਦੇ ਕੇ ਜਾਏ ਤੇ ਅਮਾਨਤ ਵਿੱਚ ਖਿਆਨਤ ਨਹੀਂ ਕਰਨੀ ਚਾਹੀਦੀ, ਜਿਹੜਾ ਮੋਹਰ ਦੇ ਕੇ ਜਾਏ ਤੇ ਉਹਦੇ ਮੋਹਰ ਦੇ ਅੱਖਰਾਂ ਨੂੰ ਤੋੜਨਾ ਨਹੀਂ ਚਾਹੀਦਾ। ਮੇਰੇ ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਕੇਸ ਪਰਮਾਤਮਾ ਦੀ ਦਿੱਤੀ ਕੋਈ ਦਾਤ ਹੈ। ਫਿਰ ਇੱਕ ਸਵਾਲ ਹੋਰ ਉੱਠਦਾ, ਅਸੀਂ ਕਹਿੰਦੇ ਹਾਂ ਇਹਦਾ ਅਰਥ ਕੀ? ਹੁਣ ਇਹ ਵੀ ਯਤਨ ਕਰਨੇ ਆ ਨਾ, ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਅੰਦਰ ਨੂੰ ਟੁੰਬਦੇ ਨੇ। ਪਿਛਲੇ ਦਿਨੀ ਪਿਛਲੇ ਸਾਲ ਉਹਨਾਂ ਦੀ ਕਿਤਾਬ ਆਈ ਸੀ ਖਾਲਸੇ ਦੇ ਆਦਰਸ਼, ਬੜੀ ਪੜ੍ਹਨ ਵਾਲੀ। ਉਹ ਕਹਿੰਦਾ ਮੇਰੇ ਸਿੱਖ ਵੀਰ ਭੈਣ, ਤੂੰ ਇਹ ਨਾ ਲੋਕਾਂ ਨੂੰ ਕਹਿ ਕਹਿ ਕੇ ਕਹੀ ਜਾ ਵੀ ਕੇਸ ਇਸ ਕਰਕੇ ਰੱਖਦੇ ਆ ਕੇਸ ਵਿੱਚ ਵਿਟਾਮਿਨ ਡੀ ਮਿਲਦਾ, ਵਿਸਾਮਿਨ, ਤੈਨੂੰ ਤਾਕਤ ਮਿਲਦੀ ਏ। ਕਹਿਣ ਲੱਗੇ ਟੋਲਾ ਬੜਿਆ ਕਮਲਿਆਂ ਦਾ ਤੁਰਿਆ ਫਿਰਦੀ, ਉਹਨੇ ਸ਼ਬਦ ਵਰਤੇ। ਕਹਿਣ ਲੱਗੇ ਇਹ ਜੇ ਤੂੰ ਕਹੇਗਾ ਵੀ ਇਸ ਕਰਕੇ ਕੇਸ ਰੱਖੇ ਇਹਨਾਂ ਵਿੱਚੋਂ ਸਰੀਰ ਨੂੰ ਖੁਰਾਕ ਮਿਲਦੀ ਏ, ਇਹ ਕਹਿਣਗੇ ਕੇਸ ਕਿਉਂ ਰੱਖਣੇ, ਰੋਜ਼ ਦੀ ਵਿਟਾਮਿਨ ਦੀ ਗੋਲੀ ਖਾ ਲਾਂਗੇ। ਕਹਿਣ ਲੱਗੇ ਬਿਲਕੁਲ ਨਹੀਂ, ਕੇਸ ਤਾਕਤ ਕਰਕੇ ਨਹੀਂ, ਤੂੰ ਇੱਕ ਗੱਲ ਚੇਤੇ ਰੱਖ ਲੈ, ਮੇਰੇ ਗੁਰੂ ਦਾ ਹੁਕਮ ਏ بس میں اپنے گرو دے حکم نو پالن واسطے کیس رکھے. پچھلے دن ایک بینتی کیتی سی کہ بڑا سونا سوال کیتا سی انہاں نو کہ کیساں دا میں پھر دہرا دینا کہ کیس کڑا کرپان دستار یہ کاہدے واسطے نے. تے اوتھے انہاں نے ایک ارتھ بدا کر لگے پاویں ارتھاں آپاں وی کران گے رہت وچ دے ارتھ اے نے. اکو گل انہاں کہی سی کہ مینوں کوئی پتا نہیں اے دے ارتھ کی نے. اینو اے نہ سمجھو کہ میں روڑی واد جا پیچھا کھچو گل کر لگا. کہن لگے مینوں کوئی پتا نہیں اے دے ارتھ کی نے, میں تے صرف اس جترا جاننا وا کہ ہندوستان دی سبھیا ہے, اتھوں دا کلچر ہے, اتھوں دا سبھیاچار ہے کہ جدوں پتی دے پیچھے لگ کے لاواں لے لے استری. دیکھو میں ہندوستان دی سبھیاچار دی گل کیتی سکھی دی نہیں, کہ مینوں اوناں دا سبھیاچار ہے کہ لاواں تو بعد پتی وہ کیساں دے وچ او دی مانگ وچ سندور بھردا ہے. ہن اے دے ارتھ کی کران گے, کی ارتھ کران گے بھی اس سندور نے کی وٹامن دتا, اس سندور نوں تاں بھریا تے او سواگن بن گئی, اونوں طاقت مل گئی؟ بالکل نہیں. کہن لگے پتی نے چٹکی سندور دی لئی تے او دے کیساں دی مانگ وچ چیر وچ سندور بھر دتا, اس دن تو بعد اے پرتیک ہو گیا اے سواگنے دے سر دا سائی جیوندا ہے. کہندا مینوں کوئی پتا نہیں کیساں دے ارتھ کی نے, بس مینوں اینا پتا ہے گرو گوبند سنگھ سچے پاتشاہ جدن تیرے گھروں امرت دی دات لئی سی پنجاں وچ ورتیا سیں توں, ایک عورت پتی دے لڑ لگے او دے کیساں دے وچ سندور پایا جاندا ہے سواگن ہے, میں جدو چکیا سا تو مینوں پنج ککار دتے, سچ جانی میں ککار تیرے سواگ دی نشانی سام کے تریا پھرنا. دیکھو جے کتے اینی بھاونا میں سکھ سوچے, میرا خیال ہے کدی یہ کردے وچ اک ٹاکش اے ترک اٹھی نہ کہ کیساں دی کی ضرورت ہے. صاحب کرپالو جی نے کیس کیا ساڈی مور نے, جدو گرو ہر رائے صاحب حقیقت رائے دھرمی دے دادے نند لال نوں اپدیش دیندے نے, بھائی نند لال نہیں اے ہور نند لال ہوئے نے, اونوں تین گلاں کہندے نے گلاتیاں جا کے. پہلی گل کہندے نے کہ کیس نہیں کٹنے, دوجا شبد وردے نے تماکو دا سیون نہیں کرنا, تیجا شبد وردے نے سر دے اوپر ٹوپی نہیں رکھنی. گرمخو حضور نے حکم کیتا تے میں کہنا سکھی شروع ہی حکم تو ہندی. اسی پہلی پوڑی پڑھنے ہیں تے پہلی پوڑی دی سمپورنتا کیڑی تکتے وی جی, میں کہنا سکھ نو یہ گل سمجھ لینی چاہیے سی کہ میری شروعات حکم تو وے تے پہلی توک پہلی پوڑی دی اخیرلی توکی وے کہ حکم رضائی چلنا نانک لکھیا نال. میں بینتی کیتی کیس دان منگدے ضرور ہاں پر اونا کیساں دی قدر نو اسی جان دے نہیں. دیکھو حضور نے کیس رکھن واسطے نہیں شبد ورتے تو سنبھالی, کیونکہ رکھے تا رب نے تینو دتی ہوئی دات ہے, اے کیس تا اس رب دی دتی ہوئی دات نے, وہ دیتے ہوئے انگ نہیں. تے اس پرماتما دے دیتے ہوئے کیساں نو جدو تو سنبھالنا ہے, پھر نال ایک گل کی جے کیس دان منگے تے کیساں دے وچ گرو جی نے کنگا تریا تے کیساں دی قدر کیول او جان دے نہیں. اسی اج گوئندوال صاحب جانے ہیں تے کی گرو امرداس جی دے چبارے وی جا کے انہاں دے کیساں دے درشن نہیں کردے؟ جے کتے کیساں دی قدر جاننی ہے تے میں بینتی کرنا ہوں نا, پوچھو کدی پیر بدھو شاہ تو, پوچھو کدی بھائی تارو سنگھ جی دی ماں تو کی لوڑ سی جی. ہن دیکھو اس ویلے موت سر تے مرد مرانی سی تے کہندے سن کیسن والے جے نر کوئی بار برد لبا چھڈا نہ کوئی سنگن خون ماں گم کی نہ. کہن لگے جتھے بھی کیساں والا لبے او دے ٹکڑے کر دے, او دا خون ماپ ہو گیا. جدو سادے قتل کیتے جاندے سن کیس وے کے ادو سکھاں دان منگیا, موت پروان ہے پر کرپا کری کیساں دی بےعدبی نہ ہو جائے. اج تا سر تے کسے نے تلوار بھی نہیں رکھی, کیول فوکے فیشن نے میرے گرو دی مور تو سانو دور کر دیتا. تے اس رہنا کنا کو چہرے جی, کنے کو دے نے شریر نو سی چمکا لمکا کے رکھاں گے. میرے تن گرو گرنتھ صاحب کہندے نے ایک دن اس طرح ہوئے گا کہ بس سواس نکلن دی تیرے تے باہر تیار رہن دی 24 گھنٹیاں وچ ہی بدبو مارن لگ پوے گا. یہ کدا مان پہ کرنے ہیں؟ حضور نے شبد ورتے نے کرپور پوپ سگندا پرس منکھ دیہ ملینگ مجا ردر درگندا نانک ات گربیڑ اگیاننو. حضور کرپالو جی نے جدو کیساں دی دات نال دتی بخشش کیتی تو نو سنبھال, ست گرو نو ਜਦੋਂ ਪੀਰ ਬੁੱਧੂ ਸ਼ਾਹ ਕੇਸ ਮੰਗਦਾ ਹੈ, ਦੇਖੋ ਦੇ ਸ਼ਬਦ ਕਿੰਨੇ ਕੁ ਚੰਗੇ ਨੇ। ਮੈਂ ਤਿੰਨ ਚਾਰ ਉਦਾਹਰਨਾਂ ਦੇ ਰਹੀਆਂ ਨੇ। ਬਾਣੀ ਵਿੱਚ ਦਾੜੀ ਦਾ ਵੀ ਜ਼ਿਕਰ ਆਇਆ, ਜਿਹੜੇ ਕਹਿੰਦੇ ਨੇ ਦਾੜੀ ਦਾ ਜ਼ਿਕਰ ਕਿੱਥੇ ਬਾਣੀ ਵਿੱਚ ਆਇਆ ਜੀ? ਭਗਤਾਂ ਦੇ ਕੇਸ ਹਨ, ਮੈਂ ਤਾਂ ਹੀ ਬੇਨਤੀ ਕੀਤੀ, ਉਹਨਾਂ ਨੇ ਬਾਣੀ ਵਿੱਚ ਕੇਸਾਂ ਦਾ ਜ਼ਿਕਰ ਕੀਤਾ। ਗੁਰੂ ਸਾਹਿਬ ਨੇ ਝੂਠੀ ਦਾੜੀ ਤੇ ਸੱਚੀ ਦਾੜੀ ਦਾ ਵੀ ਜ਼ਿਕਰ ਕੀਤਾ। ਅਸੀਂ ਪੜ੍ਹਨੇ ਹਾਂ, ਸਾਹਿਬ ਜੀ ਕਹਿੰਦੇ ਨੇ ਕਿ ਛੇਈ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਨਾਲ ਇਹ ਵੀ ਬਚਨ ਕੀਤਾ, ਜੇ ਦਾੜੀ ਰੱਖ ਕੇ ਕੂੜ ਦੇ ਗੱਡੇ ਧੋਈ ਜਾਣਾ ਤੇ ਚੇਤੇ ਰੱਖੀ ਭਲਕਾ ਥੁੱਕ ਪਵੇ ਨਿਤ ਦਾੜੀ। ਧੰਨ ਗੁਰੂ ਨਾਨਕ ਸਾਹਿਬ ਜੀ। ਹੁਣ ਦੋ ਤਿੰਨ ਉਦਾਹਰਨਾਂ ਆਪ ਦੇ ਸਮਕਸ਼ ਰੱਖਣੀਆਂ ਨੇ। ਦੇਖੋ ਇਸ ਦਾੜੀ ਦੀ, ਇਸ ਕੇਸ ਨੂੰ ਕਿੰਨੀ ਕੁ ਗੁਰੂ ਜੀ ਨੇ ਮਹਾਨਤਾ ਦਿੱਤੀ। ਪਹਿਲੀ ਉਦਾਹਰਨ ਅਸੀਂ ਲੈਂਦੇ ਹੁੰਦੇ ਹਾਂ ਅਕਸਰ ਭਾਈ ਫੇਰੂ ਦੀ। ਮੈਂ ਕਹਿੰਦਾ ਤੂੰ ਕੇਸ ਰੱਖ ਕੇ ਕਮਾਈ ਕਰ, ਸ਼ਬਦ ਨੂੰ ਕਮਾ ਕੇ ਤੁਰੀ, ਸਾਰੇ ਮਸੰਦਾਂ ਨੂੰ ਤਰ ਦਿੱਤਾ। ਦੇਖੋ ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਇਹ ਕਿਉਂ? ਮੈਂ ਕਹਿੰਦਾ ਕਈ ਵਾਰੀ ਜਦੋਂ ਧਰਮ ਦੀ ਗਲਾਨੀ ਹੋ ਜਾਏ, ਇੰਨੇ ਕਰਪਟ ਬੰਦੇ ਵਿੱਚ ਧਰਮ ਦੇ ਆਜਨ ਜੀਵਨ ਨਾ ਹੋਵੇ, ਲੋਕਾਂ ਦੀਆਂ ਬਹੁ ਬੇਟੀਆਂ ਦੀ ਪੱਤ ਨਾਲ ਖਲਵਾੜ ਕਰਨ। ਉਦਣ ਪੂਰੇ ਗੁਰੂ ਨੇ ਵੀ ਰੱਖ ਕੇ ਕੜਾਇਆਂ ਵਿੱਚ ਤਲ ਦਿੱਤੇ ਸਨ, ਕਿਉਂਕਿ ਇਹਨਾਂ ਦੇ ਸੁਧਰਨ ਦਾ ਹੁਣ ਕੋਈ ਰੀਲਾ ਰਿਹਾ ਹੈ, ਤੁਹਾਨੂੰ ਸਭ ਨੂੰ ਪਤਾ। ਕਿਉਂਕਿ ਅੰਗ ਨੂੰ ਕਿੰਨੀ ਕੁ ਦੇਰ ਸੰਭੋਗੇ? ਇੱਕ ਦਿਨ ਓਪਰੇਸ਼ਨ ਕਰਾਂਗੇ, ਦੋ ਦਿਨ ਓਪਰੇਸ਼ਨ ਕਰਾਂਗੇ, ਇੱਕ ਦਿਨ ਡਾਕਟਰ ਕਹਿੰਦਾ ਜੇ ਸਾਰੇ ਤੁਹਾਨੂੰ ਬਚਾਉਣੇ ਤੇ ਇਸ ਅੰਗ ਨੂੰ ਲਾ ਕੇ ਵੱਖਰਿਆਂ ਕਰ ਦੇ, ਕਿਉਂਕਿ ਨਹੀਂ ਤੇ ਇਹਨੇ ਬਚਣਾ ਨਹੀਂ। ਜਦੋਂ ਕੋਈ ਧਰਮ ਦੀ ਦੁਨੀਆਂ ਵਿੱਚ ਜਦੋਂ ਸ਼ਸਤਰ ਚੁੱਕਿਆ ਜਾਂਦਾ, ਮਤਲਬ ਹੀ ਹੁੰਦਾ ਹੈ ਕਿ ਇਹ ਅੰਗ ਗਲਿਆ ਸਾਰਿਆਂ ਨੂੰ ਗਾਲ ਕੇ ਰੱਖ ਦੇਗਾ, ਗਲੇ ਅੰਗ ਨੂੰ ਵਾਹ ਕਰ ਦਿੱਤਾ ਜਾ। ਸਾਹਿਬ ਕਿਰਪਾਲੂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਵੈਸੇ ਤੇ ਗੁਰੂ ਹਰਿ ਸਾਹਿਬ ਤੋਂ ਸਿੱਖੀ ਲਈ ਬਾਬੇ ਫੇਰੂ ਨੇ। ਮੈਂ ਕਹਿੰਦਾ ਵਾਹ, ਉਹਦੇ ਕੇਸਾਂ ਨੂੰ ਗੁਰੂ ਨੇ ਕਿੰਨਾ ਕੁ ਵਡਿਆਇਆ। ਅੱਜ ਗੁਰੂ ਕਲਗੀਧਰ ਜੀ ਦਾ ਸਮਾਂ ਹੈ, ਜਦੋਂ ਸਾਰੇ ਮਸੰਦਾਂ ਨੂੰ ਪਕੜ ਕੇ ਲਿਆਂਦਾ ਗਿਆ ਤੇ ਭਾਈ ਫੇਰੂ ਜੀ ਆਪ ਆਪਣੇ ਹੱਥਾਂ ਨਾਲ ਦਾੜਾ ਪਕੜ ਕੇ ਆਏ ਸਨ। ਆਪ ਸਭ ਨੂੰ ਪਤਾ ਹੈ, ਦਾੜਾ ਪਕੜ ਕੇ ਆਏ ਤੇ ਗੁਰੂ ਕੀਆਂ ਸਾਥੀਆਂ ਜੋ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਣਾ ਨੇ ਐਡਿਟ ਕੀਤੀਆਂ ਨੇ, ਉਹਦੇ ਵਿੱਚ ਕਹਿੰਦੇ ਨੇ ਮੇਰੇ ਗੁਰੂ ਨੇ ਪੰਜ ਕਿਰਪਾ ਕੀਤੀਆਂ ਭਾਈ ਫੇਰੂ ਤੇ ਜਦੋਂ ਦਾੜੀ ਪਕੜ ਕੇ ਆਏ। ਖੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਤੁਸੀਂ ਇੱਕ ਵਾਰੀ ਇਸ਼ਾਰਾ ਕਰ ਦਿੰਦੇ, ਮੈਂ ਤਾਂ ਆਪਣੇ ਆਪ ਨੂੰ ਨੂੜ ਕੇ ਤੇਰੇ ਦਰ ਤੇ ਲੈ ਆਉਂਦਾ। ਕਹਿੰਦੇ ਨੇ ਨੀਵੀਂ ਪਾ ਕੇ ਜਦੋਂ ਖਲੋ ਗਏ ਤੇ ਗੁਰੂ ਕਲਗੀਧਰ ਜੀ ਨੂੰ ਪਤਾ ਲੱਗਾ, ਬਾਬਾ ਫੇਰੂ ਜੀ ਜਿਹੜੇ ਦਸਵੰਤ ਦੀ ਮਾਇਆ ਨਾਲ ਲੋੜਵੰਦਾਂ ਦੀ ਸੇਵਾ ਕਰਦੇ ਨੇ, ਪੰਜ ਕਿਰਪਾ ਕੀਤੀਆਂ। ਪਹਿਲਾ ਬਚਨ ਕਿਹਾ, ਭਾਈ ਫੇਰੂ ਤੇਰੀ ਸੱਚੀ ਦਾੜੀ। ਗੁਰੂ ਕੇ ਸਿੱਖੋ, ਉਹ ਦਾੜੀ ਕਿਉਂ ਨੀ ਸੱਚੀ ਹੋਵੇਗੀ ਜਿਹੜੀ ਗੁਰੂ ਦੇ ਹੁਕਮ ਵਿੱਚ ਚੱਲਦੀ ਹੈ? ਭਾਈ ਫੇਰੂ ਤੇਰੀ ਸੱਚੀ ਦਾੜੀ। ਦੂਜਾ ਸ਼ਬਦ ਕਿਹਾ, ਭਾਈ ਫੇਰੂ ਤੇਰੀ ਸੇਵਾ ਗਾੜੀ। ਤੀਜਾ ਸ਼ਬਦ ਕਿਹਾ, ਭਾਈ ਫੇਰੂ ਤੇਰੀ ਕਰਨੀ ਸਾਰੀ। ਚੌਥਾ ਸ਼ਬਦ ਕਿਹਾ, ਭਾਈ ਫੇਰੂ ਜਗ ਤੁਲਹਾ ਭਾਰੀ। ਤੇ ਪੰਜਵੀਂ ਵਾਰੀ ਸੀਨੇ ਨਾਲ ਲਾ ਕੇ ਕਿਹਾ, ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰ। ਹੁਣ ਤੱਕੋ ਖਾਂ, ਦਾੜੀ ਕੇਸ ਤਾਂ ਉਹ ਵੀ ਨਹੀਂ, ਕਿਉਂ? ਦੇਖੋ ਫਿਰ ਉੱਥੇ ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹੇ। ਮੈਂ ਕਹਿੰਦਾ ਗੁਰੂ ਜੀ ਨੇ ਸੀਨੇ ਨਾਲ ਲਾਇਆ, ਭਾਈ ਫੇਰੂ ਤੇਰੇ ਤੋਂ ਗੁਰੂ ਬਲਿਹਾਰੀ, ਸਤਿਗੁਰ ਬਲਿਹਾਰੀ। ਉੱਥੇ ਭਾਈ ਸਾਹਿਬ ਨੇ ਇੱਕ ਕਵਿਤਾ ਕਹੀ, ਕਹਿਣ ਲੱਗੇ, ਮੇਰੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਸਿਦਾਵੇਂ, ਸਾਡੀ ਵੀ ਤਾਂਘ ਤਣੀ, ਤੈ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ। ਕਹਿਣ ਲੱਗੇ, ਭਾਵੇਂ ਦਾੜੀ ਹੱਥ ਚ ਪਕੜਵਾਲਾ, ਭਾਵੇਂ ਰੱਸਿਆਂ ਨਾਲ ਪੈਰਾਂ ਨੂੰ ਜੋੜ ਦੇ, ਭਾਵੇਂ ਗਲੇ ਵਿੱਚ ਸੰਗਲ ਬੇੜੀਆਂ ਪਾ ਦੇ, ਪਰ ਇੱਕ ਮੈਂ ਬੇਨਤੀ ਕਰਾਂ, ਬੇੜੀਆਂ ਵਿੱਚ ਨੂੜ ਨਹੀਂ, ਰੱਕੜਾਂ ਵੀ ਸੜ ਦਈ, ਸਿਰ ਤੇ ਖੋਪਰੀਆਂ ਲੁਹਾ ਦਈ, ਪਰ ਮੇਰੇ ਦਾਤਾ ਮੈਨੂੰ ਕਦੀ ਵੀ ਇਹ ਨਾ ਸੁਣਨਾ ਪਏ ਕਿ ਫੇਰੂ ਜਿਹੜਾ ਸਿੱਖੀ ਤੋਂ ਬੇਦਖਲ ਹੋ ਗਏ। ਸਭ ਕੁਛ ਪ੍ਰਵਾਨ ਹੈ ਗੁਰੂ ਕੇ ਸਿੱਖੋ, ਉਹ ਵੀ ਸੱਚੀ ਦਾੜੀ ਸੀ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ। ਦੂਜੀ ਉਦਾਹਰਨ ਅਸੀਂ ਕਈ ਵਾਰੀ ਲੈਂਦੇ ਹਾਂ, ਪੀਰ ਜੀ ਦੇ ਜੀਵਨ ਦੀ ਗੱਲ ਤਾਂ ਅੱਜ ਤੀਕਰ ਅਸੀਂ ਮੰਨਦੇ ਹਾਂ। ਉਹ ਕੰਘਾ, ਉਹ ਕੇਸ ਕੁਝ ਸਮਾਂ ਉਹਨਾਂ ਵਾਰਸਾਂ ਨੇ ਸਾਂਭ ਕੇ ਰੱਖੇ ਸਨ, ਤੇ ਜਿੱਦਣ ਪੀਰ ਜੀ ਆਏ ਸਨ, ਬਸ ਇੱਕੋ ਗੱਲ ਕਹੀ ਸੀ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਦੋਨੋਂ ਪੁੱਤਰ ਦੇ ਕੇ। ਹਜ਼ੂਰ ਨੇ ਕਿਹਾ, ਕੁਛ ਮੰਗੋ। ਉਹ ਗੁਰੂ ਕੇ ਸਿੱਖੋ, ਉਸ ਪੀਰ ਨੇ ਮੰਗਿਆ ਕੀ? ਕੁਝ ਜਿਹੜੇ ਉੱਚ ਦੇ ਪੀਰ ਨੇ ਉਹ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਾਉਂਦੇ। ਇੱਕ ਹੋਰ ਬੇਨਤੀ ਕਰਦੇ ਹਾਂ, ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ, ਮੈਂ ਕਹਿਣਾ ਨਹੀਂ ਸਾਂ ਚਾਹੁੰਦਾ ਪਰ ਜ਼ਰੂਰੀ ਹੈ। ਕਹਿਣ ਲੱਗੇ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਲੀ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਉੱਥੇ ਉਹਨੇ ਰੁਕ ਬਾਉਦੀਨ ਨੇ ਸਵਾਲ ਕੀਤਾ, وہ کہندا ہے جڑا شرع دے راہ تے چلے گا وہ بخشیا جائے گا. کہن لگے اصلی سنت اے وے کہ رب نے موئے دتے نے موئے در تے کیس دتے نے, اس امانت نو سانب لئیے تے سمجھو سچی سنت ہو جائے. گرو نانک صاحب دے شبد نے ہن پیر جی سامنے آئے نے. دو پتر شہید نے, کہن ماتر کتھا نہیں, انہاں پریکٹیکل طور تے کیتا تے حضور ترٹ کے کہندے نے کچھ منگو, ہاتھ جوڑ کے کہندے نے جے ترٹے ہو نا جڑا کیساں تے کنگا نے, ایک کیس تے کنگا مینوں دے دیو, مینوں خور کچھ نہیں چاہیے. پتہ نہیں میرے گرو گوبند سنگھ جی تیرے کیساں وچوں نوں کی نظر آیا. میں ٹیوک ماتر ساکھیاں کہہ رہا, جدن آنند پور چھڑدے نے گربخش اداسی نوں کہندے نے جتھے ساڈے پتا جی دا سیس دا سسکار ہویا ہے ایتھے شام نوں دیوا بتی کردا رہی, کیونکہ شہیداں دے دیوے دی بجنے چاہیے. جیڑی قوم اپنے شہیداں نوں بھول جائے سچ جانو او دا بھوک گرک جاندا ہوندا. پچھلیاں نوں دیکھ کے تاں اگلیاں نے پیدا ہونا ہے. جے کہیے پچھلیاں نوں بھول جاؤ تے اگاں کدی آس نہ رکھو, سر تے سر تلی تے رکھ کے چلن والے یودھے پیدا ہون گے. کہن لگے پتا جی دے جتھے سسکار کیتا ہے شیش دا ایتھے دیوا بتی کردا رہی, تے کہن لگے ستگرو گربخش جی کہندے نے تواڈے درشنا تو بنا رہ نہیں سکدا, شبد ورتے تیرے داڑے دے کیس لمبیرے نہیں, بھاونا نال بانی پڑھ کے کیساں وچوں تکی تیرے کیساں وچوں ساڈے دیدار ہویا کرن گے. کی گرو سمرتھ نے پٹنا صاحب ترتے نے کہندے نے میرے پنگوڑے نوں تکیو میں وچ بیٹھا ہوواں گا, نواب رحیم بخش تے کریم بخش نوں کہندے نے جپ پڑھیو میں وچ ہوواں گا, فتح چند مینی نوں کہندے نے ماں کہ تو بچیاں نوں بھوجن شکائی میں وچ بیٹھا ہوواں گا, تے میرا گرو کہندا تو کیساں نوں رکھ کے پنج ککار دھارن کر کے امرت چک لیں, سچ جانی میں سدا ہی تیرے وچ بہ جاواں. ہن جے سکھ پھر بھی نہ سمجھے تے ساڈے اندر دی گیانتا ہو سکدی ہے. پیر جی کہندے نے جے ترٹھے ہو, حضور نے پہلا شبد ورتیا پیر جی سانو کھید آپ دے پتر رن تتے وچ رہ گئے کچھ منٹ لینے نے. اس ویلے پیر جی نے کیا کھید نہیں, کہندا مینوں خوشی میرے پتر رب دی چولی وچ پے گئے. اوتھے کوی سنتوک سنگھ نے شبد ورتے نے, پیر جی کہندے مم پتر مرے شبھ تھانا, اک تو رن کھیت مہانا, پن کارج تمرے آئے ام کہ وے بشد سدائے, میں شوق کرے من میرا میں جانو لا بڈیرا. جے سچی داڑی دی کتاب پھیرو نو ہے پیر جی دے پتراں دے بدلے کیس لیندا ہے, تے بھائی تارو سنگھ دی ماں جس دن گھروں تور دی پچھلی اسی واچیا سی کہندے نے سر تے خط پھیریا, کہندے نے آپ کیساں وچ انگلیاں پھیر کے کیا میرے پتر ہے, میں بڑی محنت نال دہیں تے دودھ نال تیرے کیس پالے نے, میرے لال جی مینوں اے خبر ملے تیرا پتر شہید ہو گیا ہے, پر میں جیوندی اے نہ سن لواں کہ تیرے پتر نے کیساں دی بے ادبی کرا لی. دیکھو آخر وہ کی چیز سی جڑا بندہ کھوپڑی لوہان تر گیا ہے. کدی اسی کھوپڑی نو دیکھ کے ایک واری ایک آرٹیکل میں پڑھیا سی, عجائب گھر کو دیکھدا پیا سی, اوتھے بھائی صاحب بھائی تارو سنگھ دی تصویر کسے باہر دے ودیشی نے دیکھی, انہیں پوچھیا اس نو بھی اے کون, انہیں دسیا بھی انہیں کھوپر لوایا سی کیس نے قتل ہون دتے, تے تھلے او لنگیا جنہیں کیساں دی بے ادبی کیتی, او ویکھن والا عجائب گھر کہندا چلو پیچھے چل گئے. وہ کہندا جے بہت کوئی دیکھن والا کہندا نہیں, میں اینا کوئی چولاں دا ایک دانی پکڑیا جائے تے پتا لگ جاندا کنے کو پانی جوگے ہو. کہندا آ جڑا گیا اے کون سی, کہندا اے بھی سکھ, کہندا آ سکھ اس فوٹو نو دیکھ کے کدے لہو دے اتھرو نہیں روندا پیا, کدی اینو پتا نہیں لگا بھی جدو میں کیس قتل کر کے بھائی تارو سنگھ دی کھوپڑی لتی تصویر دیکھدا اس شہید دی روح مینو دیکھ کے کی کہندی ہوے گی, کیونکہ او کرم کھنڈ دے واسی نے شہید, اے کوئی ات کتنی نہ اے متیاس ہے جنوں اپاں کوٹ پہ کر رہے ہیں. صاحب کرپالو جی نے مہر کیتی ہے, انہاں نے کیساں نوں سنبھالن دی گل کہی تے نال کہا دی دان منگی, کیونکہ سب تو قیمتی مینوں کیس نے. تے پچھلی وار عرض کیتی سی ہر بندہ اپنی قیمتی نشانی نوں قائم رکھن لئی اودیاں یادگاراں قائم کردا ہے. کوئی دیش دا پریزیڈنٹ چنگے کام کر جائے تے لوگ او دے ناں تے ایئرپورٹ دے ناں تے سٹریٹس روڈز دے نام رکھے جاندے نے. میرے گرو کلگیدھر جی نے سب تو قیمتی آنند پور صاحب دی دھرتی تے سکھ دے کیس لگے جتھے امرت دی داد دتی, او دا نام امرت گڑھ نہیں اس قلعے کا نام رکھ دیتا کیش گڑھ. کہتے ہیں میں سب تو قیمتی تیرے کیش نے کیش گڑھ او دا نام رکھیا. حضور کہتے ہیں کہ کیشاں دا دان منگی کہ داتا یہ سکھی میری کیساں نال نب جائے. ایک بےنتی خور دوجی گل کیساں نال سبندھ کنگے دے دستار دا بہت ہے. اسی اج دیکھنے ہاں کیس ہی نہیں رکھے دستار تا کسے نے کی سجانی. ہن دستار کدو تو شروع ہوئی اسی کہنے ہاں کدو تو بننی شروع کی تھی. آج بھی سانو ایک سمسیا آ رہی ہے فرانس وچ. اسی دیکھنے ہاں کہ کیساں واہگرو جدو دستار تے پابندی لگی کوئی ہندو نہیں بولیا کوئی مسلمان نہیں بولیا. میں کہنا اس دن میں قربان جانا فرانس دے سکھاں نوں دقت آئی تے دل امریکہ دے سکھاں دا تڑکدا پیا. فرانس دے سکھاں نوں دقت آئی تے دل ہندوستان دے سکھاں دا تڑکدا ہے تے من نوں خوشی ہوندی ہے. نہیں داتا لکھ ساڈے وکھریویں نے پر جدن تیرے ککار دی گل چلے گی ساڈے اندر اکو ہی نے. جویں ایک نال کٹی جائے تے سارا تن دکھی ہوندا ہے. سکھ بیٹھا کتے بھی ہوے وہ عزت آن سے کوئی ہاتھ چکے تو سارے دل ضرور تڑفن گے تو تڑف دیں گے. ہوں وہ پگ کتوں شروع ہوئی. کئی بار اسی پڑھنے ہیں گرو گرنتھ صاحب کی بانی وچ سب تو پہلا پگ کا ذکر میں بابا فرید جی نوں اس کر کے کوٹ کرنا ہوں کیونکہ سب تو پرانے بھگت گرو گرنتھ صاحب کی بانی بھی جڑے نے وہ نے انہوں نے ایک ذکر کیتا ہے فریدا میں پلاوا پگ کا مت میلی کوئی جائے. یہ مطلب وہ پگ بننے کی گل کرتے ہیں. بابا نامدیو جی نے ذکر کیتا ہے تین شبد ہوندے نے پگ پاگ پگڑی تے پگڑی. کہن لگے بابا جی نے شبد ورتیا میں پلاوا پگ دا مت میلی کوئی جائے. بابا نامدیو جی کہندے نے خوب تیری پگڑی. وہ تے رب نو کیا تو پگ بھی باننا ہونا ہے. کہن لگے خوب تیری پگڑی. یہ درت کر کے دیکھو میٹھے تیرے بول دوارکا نگری کہیں کے مغول. صاحب نے پگ پگڑی شبد باڑی وچ بڑی بڑی ورتے ہیں. خیر میں اپنے وشے ولاوا سکھ تواریخ پہلی واری پگ دا ذکر گرو ہرگوبند صاحب دی پگ دا ہویا ہے. حضور دے بارے پچھلے دن عرض کیتی جدن ستے تے وہگرو نتھے تے عبداللہ نے وار کہی اخیر دے انہاں شبد کیسن پگ تیری کی جہانگیر دی. یہ مطلب کہ گرو ہرگوبند صاحب دے شیش تے دستار وجیے تے او ویکھ کے کہندے نے جہانگیر تیری پگ گرو ہرگوبند صاحب دا مقابلہ کی کرے. سب تو اگلی بےنتی کہ گرو گرنتھ صاحب نے دمالے کا ذکر کیتا ہے. اسی کئی بار کہنے ہیں لو جی نیانگ سنگھ اتنے کپڑا چڈی بیٹھے ایک کپڑا نہ سمجھو. انہیں کیا سی میں ایک وکھرے وکھرے نشان نہیں رہن دینے. میرے گرو گوبند سنگھ نے میرے سارے سکھاں دے سر تے نشان چولیا کرے گا. تو نشان پٹن کی گل کرنا اتنے پھر شبد ورتے سن ہاؤ گسائیں کا پہل وانڑا میں گرمل اچ دمالڑا. اتنے دمالا شبد ورتے ہیں. کہنے میرے گرو نے میرے سر پہ دمالا سجایا. پہلی بار شبد آیا پگ گرو ہرگوبند صاحب دے اتہاس وچوں. اس تو اگے جدن مائی پتر دی دات منگدی ہے سلکھنی اوتھے بھی پگ دا ذکر آیا. اوتھے لکھ دے نے کہ ادن گرو ہرگوبند صاحب نے چٹی دستار بنی سی. کہن لگے سونیے داریے چٹیے پگے ارج کریمیاں گرو ہرگوبند انگے نام سلکھنی پنڈ میرا چبے. کہن لگے میں افل جاندی نو کوئی تا فل لگے. میں صرف کوٹ کر رہا کہ چٹی پگ بنی. جدو صاحب دی امرت بانی اسی پڑھنے ہیں تے پائی گرداس ویلے تا ہو گیا سی. میں ایک ادھارن دینی ہے. اسی پگ بھی کہنے ہاں پگڑی بھی کہنے ہاں پر سکھ شبد ورتدا ہے دستار. دیکھو پگ نہیں اسی کہندے پگڑی نہیں اسی کہندے. پتکا شبد پتا نہیں ساڈے وچ کتھوں آ گیا. کتے تسی سکھ ساہت پڑھو پٹکے دا کتے ذکر نہیں. کیس کی دا ذکر تا ضرور ہے پر پٹکے دا کیتا ہی نہیں. سکھ کہندے نے پٹکا بانے. میرا تن گرو گرنتھ صاحب میر کرے اس داتے دی حضوری وچ آندیاں تے کٹو کٹ دستار سجا کے آ کریے. جدو دربار سجدا ہے نا تے بادشاہ دے دربار وچ جے پاتے کپڑے کوئی پا کے جائے اوہدا منتری فوجی کوئی اپنی وردی چنگی نہ پا کے جائے اونوں لین وچ کھلار کے سزا دتی جاندی ہے. تینوں اقل نہیں دربار وچ کیویں آئی دا. میرے صاحب نے کہا جدو میرے کول آنا ہے سونا دستارا سجا کے آویں سونے کیساں وچ کنگا کر کے آویں اتنے دستار بنی ہوئے. ہوں عام طور پہ دستار دے ارتھ جدو اسی کرنے ہیں عربی وچ دستار نو کہندے نے امامہ فارسی وچ کہندے نے دل بند ترکی وچ کہندے نے تل بند انگریزی وچ آپاں شبد ورتنے ہیں ٹربن ہندی وچ بڑے شبد ورتے جاندے نے پگڑی پاگ اے آخر شبد ورتے جاندے. امامہ فارسی وچ دل بند دل بند دا آخری ارتھ ہوندا ہے کہ کپڑے دیا تہ کپڑے دیا پتیاں تہ جہیا لگیا ہوں تے جدو اسی یہ شبد میرا خیال ہے ترکی وچ گیا کہ تل بند تے جدو اسی انگریزی وچ پڑھنے ہاں یہ دستا ہے تربن شبد ورتنے ہیں ایک گل چیتے رکھو حضرت محمد صاحب پگ سجاندے سن پگ باندھے سن ہن مسلمان اج بھی پٹھان باندھے نے پر جیڑی اہمیت سکھ لئی دستار دی گئے دنیا وچ ہور کسے قوم لئی اے اہمیت نہیں شاہ محمد ورگے نے جدوں سکھ ہار کے آ گیا وہ کہندا رکھو لا پگ تے داڑھی دی لاج یارو انہیں کہا اپنی پگ دی لاج رکھو چیتے رکھو سکھ دی دستار اسی آپ دیکھنے چکی چوکے پواندی رکھ دیتی تے سردار جی رات نو ستے تے پگ اتنے پیر رکھے ہوں دے یہ سکھی دی دستار دی گل ہے ایک پنج چھ پگا کٹیاں دستار بن دیتی مہینہ کو پرت کے بننی کوئی نہیں لیا باجی لوہے دی سلائی اتنے رکھی ٹوپی چل بھی کام نہیں کنی کو دیر لگتی دستار باندھی کھما کرو میں دعویٰ نہیں کرتا منٹ دو نہیں لگن گے دستار باندھے ہوں جی اسی دستار سے جانی ہوے کنی کو دیر لگے گی میرے کرپالو داتار جی نے جدو دستار کہی تو ننگے سکھ سر نہیں رہنا سکھ نے اسی جڑے ویشنا پئے ہیں نا میرا واہگرو میر کرے سانو سمت بخشے اپنے مول پہچان دی جاچ آ جائے ایک میں ادھارن دینی ہے تمہیں بھائی گرداس دیا وار کی پوڑی بچوں ہو سکتا ہے کہ تمہیں بڑی وہ چنگی لگے گی گا اس ویلے دستار کدے سر تو لائی جاتی سی جڑا پگ لاندا سی وہ کس چیز کا سوچک سی بھائی گرداس دی ویسے وہ وار دی پوڑی ہے مورکھاں دے ٹولے سبندی پر او دے وچوں میں ایک ادھارن ضرور کھینچی ہے بھی یہ مطلب اس ویلے پگ کی اہمیت بڑی سی وہ لکھتے ہیں کہ ایک بزرگ خوہ دے اتنے گرمی دے دن سن اشنان کر کے آیا میں صرف پانچ چار منٹ لینے نے اشنان انہیں کیتا جی تے چیتا بھول گیا پگ دا سر تے رکھن لئی ہوں اتنے میں شبد پگ ورت لیا سکھ لی دستار نے وہ پگ بھول گیا خوہ تے کپڑے پائے اسی طرح ہی تے گھر آ وڑیا جدو ڈیوڑی وچ آیا نا تے نوں نے دوروں دیکھیا بھی میرا سہرا تریا ہوندا ہے انہیں سہرے نوں ویندیا سار اچی ساری ٹاہاں مار کے سیاپا کرلا پی رون لگ پی دھیان دیا جی ہوں جہا سہرا سی وہ ڈیوڑی وچ کنا آواز پی بھی اندر نور ہوندی ہے وہ ڈیوڑی تو باہر کھلو کے ٹاہ مار لگ پیا اندر نور روئی جائے باہر سہرا روئی جائے ٹاہ ماری جائے اینی دیر نو گوانڈیاں نے جدو سنیا اچیاں آوازاں تے وہ بھی آ گئے انہوں نے بھی آ کے بیبیاں بڈھے جڑے نار رون لگ پے اینی دیر نو پنڈ وچ آئی نین آپ نو پتا بھی جڑے پینڈو کلچر نال جڑے سجن نے کہ جدو کوئی مردا سی تے نین سپیشل آدمی سی پیٹی کران واسطے پیٹی کران میں تا کہنا پیا وا رواندی ہوں سی تے جڑی بڈھی نو نہیں سی رونا ہوں انہوں دھکا مار کے باہر کر دی سی چلیے تینوں وین پان دی جاچ بھی نہیں ہوں تے میں کہنا پیٹی کرانی ہوں اصل وہ نین آ گئی جی انہیں پیٹی شروع کرائی ہوں جدو انہیں پیٹی جدو انہیں روانا سی آخر وین تو پہلا انہیں پانا وہ نو نو پوچھ دی بھی ہائے مورنی ہے کہاں کہ ہائے لاڑیا کہاں مریا بندہ جے کہ جنانی ہے وہ کہندی مینو کوئی نہیں پتا سہرے نو پوچھو وہ جدو سہرے کو لائی کہ نا مینو کوئی نہیں پتا نو نو پوچھو انہیں مورکھا دونوں بہا کے پوچھا بھی کارن کی روئی کیوں جانے سے وہ کہندی مینو کوئی نہیں سی پتا یہ سر تے پگ کوئی نہیں سی میں سوچیا پتا نہیں اج کوئی مر گیا اصل وچ سر دا سر تو پگ لے جانا موت دا سوچک سی میرے صاحب جی بھائی گرداس نے شبد ورتے نے پوڑیے کہ ٹھنڈے خون نہائے کہ پگ وسار آیا سر ننگے گھر رنا کملیاں تسی لتی دے اڑنگے کہن لگے لوک سے آپے آیا استری پرک جڑے لے پنگے نین پوچھ دی پٹ دیا کس دے ناؤ الونی انگے کہن لگی پوچھے سہرے جا کے کون موا ناؤ اتر منگے سہرے نو پوچھو کیڑا مر گیا مینوں تے پتہ ہی کوئی نہیں یہ مطلب میں صرف بےنتی کی میں وہ صرف ایک پک لیا بھی پگ کا اترنا موت کا سوچک سی میرے گرو نے کہا کیساں دا دان منگی سر دے اتنے دستار سجائیں تے دستار سجا کے جدو درپن وچوں چہرہ دیکھے گا تے خومے بانی پڑھن والی سچی داڑی تے سچ جانی میرا عجیب تے ججار مینو تیرے وچوں نظر آیا کرن گے دیکھو جس گرو نے کہا مینو نظر آن گے حضور دے در تو اسی سب تو وڈا دان منگنے ہاں کہ کرپالو داتا جی سانو میر کر کے کیساں دا دان دیو کہ سانو سنبھالن لئی کنگے دی داد دیو تے اس سیس دے اتے سجان لئی دستار دیو آؤ جے ارداس روز کرنی ہے کہ سانو منگن لئی تے پھر آپاں کٹنے چھڑ دیے میں کہنا رکھو نہ رکھو کٹنے چھڑ دیو بس بس کٹنے چڑھ دیو رکھو نہ تہاڈی مرضی رکھنا رکھو صرف کہہ دیو اج تو بعد میں کٹنے نہیں کٹو نہ جے رکھے گا تے رب رکھے گا تو ہی میر کرے گا گرو میر کرے کل نو اسی بچاراں گے کیشا دان تو بعد ریت دان واہ گرو جی کا خالصہ واہ گرو جی کی فتح